या ज्ञान अंधेर विनाश हर कृपा ते संत पेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह जी। रामचरित मानस ग्रंथ दी कथा नू आप जी श्रवण कर रहे हो। इतिहास दे विच प्रसंग चल रहा है सती दा। प्रसंग इथों तक पहुंचा है कि सती ने आख्या है अकाल पुरख जी नूं कि जेकर मेरा सच्चा प्यार है भगवान शिव जी अपने पति दे नाल ते फिर ऐसी मेरे ते कृपा होवे कि मेरी बेनती प्रवान हो जावे मैं मर जावां मैं जीवना नहीं चाहती। कल इथों तक कथा पहुंची सी अज इथों अगे मैं प्रारंभ करदा। एह बिद दुखत परजेस कुमारी अकथ नियादारन दुख पारी। ग्रंथाकार तुलसीदास जी बयान करदे ने कि इस तरीके दे नाल बहुत ही ज्यादा दुखी है जेड़ी के प्रजापति दक्ष दी पुत्री भाव के सती है अकथनीय दारण दुख पारी। ग्रंथाकार जी बयान करदे ने कि उहदा जेड़ा भयानक दुख है वह बहुत वड्डा है जिन्हों मैं लिख के बयान भी नहीं कर सकता। बीते संबत सहस सतासी ताजी समाद सांबे अबे नाशी। ग्रंथाकार जी लिखते ने हौली हौली समा लंघदा गया आखिरकार कवि जी लिखते ने कि जदों 87,000 वरे बतीत हो गए ते इन्ने समय तो बाद फिर शिव जी ने अपने समाधि नू तोड़िया जेड़े अविनाशी ने जिन्हां दा कदे नाश नहीं हुंदा उन्हां ने फिर 87,000 वरियां तो बाद अपनी समाधि तोड़ी। राम नाम सेव सुमरन लागे जान्यो सती जगपत जागे। जदों समाधि तो शिव जी उपराम होए ते फिर उन्हां ने राम दे नाम दा सिमरन करना शुरू किया। कवि जी लिखते ने कि जदों मुंह दे विचों राम राम दे आवाज सुनाई दिती ते फिर जान लिया सती ने कि जेड़े जगत दे मालक शिव जी ने उन्हां ने अपनी समाधि नू खोल लिया। जाए संभू पद बंधन कीना सनमुख शंकर आसन दीना। इस तों बाद सती ने जाके अपने पति परमेश्वर दे चरणा दे उते नमस्कार कीती है जाके उसने मत्था टेकिया है। दक्ष कुमारी इउं दुख पावे लेखन लेख लिखन शरमावे 1087 साल तजी समाधि शिव किरपाल। राम नाम सिमरन कर छिन छिन बीते जुगवत सती दा एक दिन। खुले समाधि खुश तद होई हाथ जोड़ शिव शरण खलोई नमस्कार कर दक्ष कुमारी चरण कमल तो जांदी वारी। ਜਦੋਂ ਸਮਾਧੀ ਤੋਂ ਪ੍ਰਾਮ ਹੋਏ ਤੇ ਜਾ ਕੇ ਫਿਰ ਨਮਸਕਾਰ ਕੀਤੀ ਹੈ ਚਰਨਾਂ ਦੇ ਉੱਤੇ, ਤੇ ਜਿਹੜੀ ਦਛ ਦੀ ਲੜਕੀ ਹੈ ਪਾਪ ਕੇ ਜਿਹੜੀ ਸਤੀ ਹੈ ਉਹ ਉਹਨਾਂ ਦੇ ਚਰਨ ਕਮਲਾਂ ਤੋਂ ਸਦਕੇ ਵਾਰੀ ਜਾਂਦੀ। ਸਨਮੁਖ ਸ਼ੰਕਰ ਆਸਣ ਦੇਣਾ। ਇਸ ਤੋਂ ਬਾਅਦ ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਉਸ ਵੇਲੇ ਆਪਣੇ ਸਾਹਮਣੇ ਬਿਠਾਇਆ ਆਦਰ ਦੇ ਨਾਲ ਪਿਆਰ ਦੇ ਨਾਲ ਸਤੀ ਨੂੰ ਸ਼ਿਵ ਜੀ ਨੇ। ਲਗੇ ਕਹਿਣ ਹਰ ਕਥਾ ਰਸਾਲਾ, ਦਛ ਪਰਜੇਸ ਭਏ ਤੇ ਕਾਲਾ। ਕਵੀ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਆਪਣੇ ਲਾਗੇ ਬਿਠਾ ਕੇ ਸਤੀ ਨੂੰ ਤੇ ਜਿਹੜੀ ਹਰੀ ਦੀ ਰਸੀਲੀ ਕਥਾ ਹੈ ਉਹ ਬਿਆਨ ਕਰਨ ਲੱਗੇ, ਉਹ ਸੁਣਾਉਣ ਲੱਗੇ। ਦਛ ਪਰਜੇਸ ਭਏ ਤੇ ਕਾਲਾ, ਪਰ ਗ੍ਰੰਥਾਕਾਰ ਜੀ ਲਿਖਦੇ ਨੇ ਇਸੇ ਹੀ ਸਮੇਂ ਦੇ ਦੌਰਾਨ ਜਿਹੜਾ ਸਤੀ ਦਾ ਪਿਤਾ ਸੀ ਜਿਹਦਾ ਨਾਮ ਦਛ ਸੀ, ਕਵੀ ਜੀ ਲਿਖਦੇ ਨੇ ਉਹ ਪ੍ਰਜਾਪਤੀ ਬਣ ਗਏ। ਦੇਖਾ ਬਿਦ ਵਿਚਾਰ ਸਭ ਲਾਇਕ, ਦਛੈ ਕੀਨ ਪ੍ਰਜਾਪਤ ਨਾਇਕ। ਭਾਵ ਕੇ ਬ੍ਰਹਮਾ ਜੀ ਨੇ ਵਿਚਾਰ ਕੇ ਵੇਖਿਆ ਕਿ ਜਿਹੜਾ ਦਛ ਹੈ ਉਹ ਹਰ ਇੱਕ ਪ੍ਰਕਾਰ ਦੇ ਨਾਲ ਲਾਇਕ ਹੈ, ਇਸ ਕਰਕੇ ਦਛ ਨੂੰ ਸਾਰੇ ਪ੍ਰਜਾਪਤੀਆਂ ਦਾ ਸਿਰਮੌਰ ਨਾਇਕ ਬ੍ਰਹਮਾ ਜੀ ਨੇ ਬਣਾ ਦਿੱਤਾ। ਕਿਉਂਕਿ ਪ੍ਰਜਾਪਤੀ ਦਾ ਭਾਵ ਹੁੰਦਾ ਕਿ ਪ੍ਰਜਾ ਨੂੰ ਪਾਲਣ ਕਰਨ ਵਾਲਾ। ਆਮ ਤੌਰ ਦੇ ਉੱਤੇ ਦੁਨੀਆਂ ਦੇ ਉੱਤੇ ਜਿਹੜੇ ਰਾਜੇ ਨੇ ਉਹਨਾਂ ਨੂੰ ਵੀ ਪ੍ਰਜਾਪਤੀ ਆਖਿਆ ਜਾਂਦਾ ਹੈ ਕਿ ਰਈਅਤ ਦੀ ਖਲਕਤ ਦੀ ਉਹ ਪਾਲਣਾ ਕਰਦੇ ਨੇ। ਇਸੇ ਪ੍ਰਕਾਰ ਦੇ ਨਾਲ ਆਕਾਸ਼ ਮੰਡਲ ਦੇ ਵਿੱਚ ਵੀ ਬਹੁਤ ਸਾਰੇ ਪ੍ਰਜਾਪਤੀ ਨੇ, ਉਹਨਾਂ ਸਾਰਿਆਂ ਨੂੰ ਪ੍ਰਜਾਪਤੀ ਆਖਿਆ ਜਾਂਦਾ ਹੈ। ਪਰ ਇਹ ਜੋ ਪ੍ਰਜਾਪਤੀ ਦਕਸ਼ ਬਣਿਆ ਹੈ ਇਹਦੇ ਬਾਰੇ ਹੁਣ ਕਵੀ ਜੀ ਲਿਖਦੇ ਨੇ ਜਿੰਨੇ ਵੀ ਪ੍ਰਜਾਪਤੀ ਨੇ ਉਹਨਾਂ ਸਾਰਿਆਂ ਦਾ ਸਿਰਮੌਰ ਜਿਹੜਾ ਨਾਇਕ ਹੈ ਉਹ ਬ੍ਰਹਮਾ ਜੀ ਨੇ ਲਾਇਕ ਜਾਣ ਕੇ ਦਛ ਨੂੰ ਬਣਾ ਦਿੱਤਾ। ਬਾੜੇ ਅਧਿਕਾਰ ਦਛ ਜਬ ਪਾਵਾ, ਅਤਿ ਅਭਿਮਾਨ ਹਿਰਦੈ ਤਬ ਆਵਾ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਜਦੋਂ ਵੱਡਾ ਅਧਿਕਾਰੀ ਬਣ ਗਿਆ ਦਛ, ਸਾਰਿਆਂ ਦਾ ਸਿਰਮੌਰ ਪ੍ਰਜਾਪਤੀ ਬਣ ਗਿਆ, ਤੇ ਕਵੀ ਜੀ ਲਿਖਦੇ ਨੇ ਕਿ ਫਿਰ ਦਛ ਦੇ ਹਿਰਦੇ ਦੇ ਵਿੱਚ ਬਹੁਤ ਹੀ ਜ਼ਿਆਦਾ ਅਭਿਮਾਨ ਭਾਵ ਕੇ ਹੰਕਾਰ ਪੈਦਾ ਹੋ ਗਿਆ। ਨਹੀਂ ਕੋ ਯਸ ਜਨਮਾ ਜਗ ਮਾਹੀ, ਪ੍ਰਭਤਾ ਪਾਏ ਜਾਹ ਮਦ ਨਾਹੀ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਐਸਾ ਦੁਨੀਆਂ ਦੇ ਉੱਤੇ ਅੱਜ ਤੱਕ ਕੋਈ ਵੀ ਨਹੀਂ ਜੰਮਿਆ ਜਿਹਨੂੰ ਪ੍ਰਭਤਾ ਦੀ ਵਡਿਆਈ ਦੀ ਪ੍ਰਾਪਤੀ ਹੋਵੇ ਤੇ ਫਿਰ ਵੀ ਉਹਦੇ ਮਨ ਦੇ ਵਿੱਚ ਹੰਕਾਰ ਪੈਦਾ ਨਾ ਹੋਇਆ ਹੋਵੇ, ਭਾਵ ਕਿ ਐਸਾ ਕਦੇ ਹੋਇਆ ਹੀ ਨਹੀਂ ਹੈ। ਕੋ ਨਹੀਂ ਕੋਈ ਅਸ ਜਨਮਾ ਜਗ ਮਾਹੀ, ਪ੍ਰਭਤਾ ਪਾਏ ਜਾਹ ਮਦ ਨਾਹੀ। ਇਸ ਤੁਕ ਦਾ ਪ੍ਰਮਾਣ ਬਹੁਤ ਜਗ੍ਹਾ ਦੇ ਉੱਤੇ ਦਿੱਤਾ ਜਾਂਦਾ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਵੀ ਜੀ ਨੇ ਇਸ ਪ੍ਰਕਾਰ ਦੇ ਨਾਲ ਬਿਆਨ ਕੀਤਾ ਹੈ। ਇਸ ਤੋਂ ਇਲਾਵਾ ਹਰਪਾਲ ਸਿੰਘ ਜੀ ਬੇਦੀ ਇਸ ਵਿਥਿਆ ਨੂੰ ਇਸ ਪ੍ਰਕਾਰ ਦੇ ਨਾਲ ਬਿਆਨ ਕਰਦੇ ਨੇ। ਸਨਮੁਖ ਆਸਣ ਸਤੀ ਬਿਠਾਉਂਦੇ, ਰਸਦਾਇਕ ਹਰ ਕਥਾ ਸੁਣਾਉਂਦੇ, ਉਸੀ ਕਾਲ ਨੂੰ ਸੁਣੋ ਆਗਾਮੀ, ਬਣੇ ਦਛ ਪ੍ਰਜਾਪਤੀ ਸਵਾਮੀ। ਇਹ ਅਧਿਕਾਰ ਦਕਸ਼ ਨੇ ਪਾਇਆ, ਪਾ ਪ੍ਰਭਤਾ ਹੰਕਾਰ ਕਰਾਇਆ, ਐਸਾ ਕੌਣ ਵਡਾਈ ਪਾਵੇ, ਮੁੜ ਨੀਵਾ ਹੋ ਧੌਣ ਨਿਵਾਏ, ਜਿਸਨੇ ਰਤਾ ਵਡਾਈ ਪਾਈ, ਆਕੜ ਨਾਲ ਧੌਣ ਅਕੜਾਈ। ਭਾਵ ਕੇ ਜਿਹਨੂੰ ਥੋੜਾ ਜਿੰਨਾ ਵੀ ਵਡਿਆਈ ਦਾ ਮਰਤਬਾ ਮਿਲ ਜਾਂਦਾ ਹੈ ਤੇ ਫਿਰ ਇੰਨਾ ਜ਼ਿਆਦਾ ਹੰਕਾਰ ਦੇ ਵਿੱਚ ਉਹ ਆਕੜ ਜਾਂਦਾ ਹੈ ਕਿ ਉਹਦੀ ਧੌਣ ਫਿਰ ਕਿਸੇ ਦੇ ਅੱਗੇ ਵੀ ਝੁਕਦੀ ਨਹੀਂ। ਐਸਾ ਹੀ ਮਾਣ, ਐਸਾ ਹੀ ਹੰਕਾਰ ਹੋ ਗਿਆ ਹੈ ਪ੍ਰਜਾਪਤੀ ਦਛ ਨੂੰ। ਦਛ ਲਈਏ ਮੁਨ ਬੋਲ ਸਭ, ਕਰਨ ਲੱਗੋ ਬੜ ਜਾਗ, ਨਿਵਤੇ ਸਾਦਰ ਸਕਲ ਸੁਰ, ਜੇ ਪਾਵਤ ਮਖ ਪਾਗ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਫਿਰ ਖੁਸ਼ੀ ਦੇ ਵਿੱਚ ਦਛ ਨੇ ਇੱਕ ਬਹੁਤ ਵੱਡਾ ਜੱਗ ਆਰੰਭ ਕੀਤਾ। ਕਵੀ ਜੀ ਲਿਖਦੇ ਨੇ ਕਿ ਜਿੰਨੇ ਵੀ ਮੁਨੀ ਸੀ ਉਹਨਾਂ ਸਾਰਿਆਂ ਨੂੰ ਉਸਨੇ ਬੁਲਾਇਆ ਹੈ। ਇਸ ਤੋਂ ਇਲਾਵਾ ਸਾਰਿਆਂ ਦੇ ਘਰਾਂ ਦੇ ਉਸਨੇ ਸਾਰੇ ਦੇਵਤਿਆਂ ਨੂੰ ਆਦਰ ਦੇ ਨਾਲ ਸਨੇਹੇ ਕੱਲੇ ਨੇ ਕਿ ਸਾਰੇ ਦੇ ਸਾਰੇ ਪਹੁੰਚਣ ਜੱਗ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਲੈਣਾ। ਕਿੰਨਰ ਨਾਗ ਸਿੰਧ ਗੰਧਰਬਾ ਬੋਧਨ ਸਮੇਤ ਬਦਨ ਸਮੇਤ ਚਲੇ ਸੁਰ ਜਹਿਵਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਾਰਿਆਂ ਨੂੰ ਸੰਦੇਸ਼ੇ ਭੇਜੇ ਨੇ ਦਛ ਨੇ ਕਿ ਸਾਰੇ ਮੇਰੇ ਜੱਗ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਪਹੁੰਚਣ। ਉਹਨੇ ਕਿੰਨਰਾਂ ਨੂੰ ਸੰਦੇਸ਼ਾ ਭੇਜਿਆ ਹੈ। ਕਿੰਨਰ ਜਿਹੜੇ ਦੇਵਤਿਆਂ ਦੀ ਸਭਾ ਦੇ ਵਿੱਚ ਨਾਚ ਕਰਦੇ ਨੇ ਉਹਨਾਂ ਨੂੰ ਆਖਿਆ ਜਾਂਦਾ ਹੈ। ਇਹਨਾਂ ਦਾ ਲਿਖਿਆ ਹੈ ਕਿ ਜਿਹੜਾ ਧੜ ਹੈ ਉਹ ਤੇ ਮਨੁੱਖ ਵਰਗਾ ਹੁੰਦਾ ਹੈ ਪਰ ਇਹਨਾਂ ਦੇ ਸਿਰ ਘੋੜੇ ਦੇ ਵਰਗੇ ਹੁੰਦੇ ਨੇ। ਇਹਨਾਂ ਨੂੰ ਕਿੰਨਰ ਆਖਿਆ ਜਾਂਦਾ ਹੈ। ਆਮ ਤੌਰ ਦੇ ਉੱਤੇ ਕੁਬੇਰ ਦੀ ਸਭਾ ਦੇ ਵਿੱਚ ਇਹ ਹਮੇਸ਼ਾ ਨਾਚ ਕਰਦੇ ਨੇ। ਧਨ ਦਾ ਦੇਵਤਾ ਕੁਬੇਰ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਜਿਹੜੇ ਪੁਰਾਤਨ ਗ੍ਰੰਥ ਨੇ ਉਹਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਗਿਣਤੀ ਹੈ ਅਥਰਵੇਦ ਦੇ ਅਨੁਸਾਰ ਇਹਨਾਂ ਕਿੰਨਰਾਂ ਦੀ ਜਿਹੜੀ ਗਿਣਤੀ ਹੈ ਉਹ 6,333 ਮੰਨੀ ਗਈ ਹੈ। ਪਰ ਇਸ ਤੋਂ ਇਲਾਵਾ ਅੱਠ ਰੂਪ ਦੇ ਅੱਠ ਜਿਹੜੇ ਨੇ ਇਹਨਾਂ ਦੇ ਵਿੱਚੋਂ ਮੁੱਖ ਜਿਹੜੇ ਕਿੰਨਰ ਨੇ ਉਹ ਮੰਨੇ ਜਾਂਦੇ ਨੇ। ਹਾਹਾ ਹੂਹੂ ਚਿਤਰਥ ਹੰਸ ਵਿਸ਼ਵਾਵਸ। ਇਸ ਤੋਂ ਇਲਾਵਾ ਗੁਮਾਏ ਤੰਬਰ ਅਤੇ ਨੰਦ ਇਹ ਜਿਹੜੇ ਅੱਠ ਨੇ ਇਹਨਾਂ ਦੇ ਵਿੱਚੋਂ ਮੁੱਖ ਮੰਨੇ ਜਾਂਦੇ ਨੇ। ਇਹਨਾਂ ਨੂੰ ਆਖਿਆ ਜਾਂਦਾ ਹੈ ਕਿੰਨਰ। ਇਸ ਤੋਂ ਇਲਾਵਾ ਅੱਗੇ ਹੈ ਨਾਗ। ਪੂਰੇ ਦੁਨੀਆਂ ਦੇ ਜਿੰਨੇ ਵੀ ਨਾਗ ਨੇ ਉਹਨਾਂ ਸਾਰਿਆਂ ਨੂੰ ਉਸਨੇ ਬੁਲਾਇਆ। ਇਸ ਤੋਂ ਅੱਗੇ ਲਿਖਦੇ ਨੇ ਕਿ ਗੰਧਰਵ। ਜਿਸ ਤਰ੍ਹਾਂ ਕਿ ਦੇਵਤਿਆਂ ਦੀ ਸਭਾ ਦੇ ਵਿੱਚ ਕਿੰਨਰ ਨਾਚ ਕਰਦੇ ਨੇ ਇਸੇ ਪ੍ਰਕਾਰ ਦੇ ਨਾਲ ਦੇਵਤਿਆਂ ਦੀ ਸਭਾ ਦੇ ਵਿੱਚ ਜਿਹੜੇ ਗਾਉਣ ਵਾਲੇ ਗਵਈਏ ਨੇ ਉਹਨਾਂ ਨੂੰ ਗੰਧਰਵ ਆਖਿਆ ਜਾਂਦਾ ਹੈ। ਤੇ ਜਿਸ ਤਰ੍ਹਾਂ ਕਿ ਉਹਨਾਂ ਦੀ ਗਿਣਤੀ ਬਿਆਨ ਕੀਤੀ ਗਈ ਹੈ ਇਸੇ ਪ੍ਰਕਾਰ ਦੇ ਨਾਲ ਇਹਨਾਂ ਦੀ ਜਿਹੜੀ ਗਿਣਤੀ ਹੈ ਉਹ 88,000 ਗ੍ਰੰਥਾਂ ਦੇ ਵਿੱਚ ਲਿਖੀ ਹੋਈ ਹੈ। ਸਿੱਧ ਜਿਹੜੇ ਨੇ ਉਹ ਇੱਕ ਪ੍ਰਕਾਰ ਦੇ ਖਾਸ ਦੇਵਤੇ ਹੁੰਦੇ ਨੇ। ਇੱਕ ਤੇ 84 ਸਿੱਧਾਂ ਦਾ ਜ਼ਿਕਰ ਆਉਂਦਾ ਹੈ ਜਿਹੜੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਸਮੇਂ ਦੇ ਉੱਤੇ ਹੋਏ। ਇਸ ਤੋਂ ਇਲਾਵਾ ਜਿਹੜੇ ਸਿੱਧ ਨੇ ਉਹ ਇੱਕ ਖਾਸ ਪ੍ਰਕਾਰ ਦੇ ਦੇਵਤਿਆਂ ਨੂੰ ਵੀ ਆਖਿਆ ਜਾਂਦਾ ਹੈ ਕਿਉਂਕਿ ਇੱਥੇ ਉਹਨਾਂ 84 ਸਿੱਧਾਂ ਦੀ ਗੱਲ ਨਹੀਂ ਹੋ ਰਹੀ। ਇਹ ਤ੍ਰੇਤੇ ਯੁੱਗ ਦੀ ਵਾਰਤਾ ਹੈ। ਇਸ ਕਰਕੇ ਖਾਸ ਪ੍ਰਕਾਰ ਦੇ ਇੱਕ ਦੇਵਤੇ ਜਿਹੜੇ ਕਿ ਪ੍ਰਿਥਵੀ ਤੇ ਸੂਰਜ ਦੇ ਵਿਚਕਾਰ ਰਹਿੰਦੇ ਨੇ ਉਹਨਾਂ ਨੂੰ ਆਖਿਆ ਜਾਂਦਾ ਹੈ ਸਿੱਧ। ਇਸ ਪ੍ਰਕਾਰ ਦੇ ਨਾਲ ਇਹਨਾਂ ਦੀ ਜਿਹੜੀ ਗਿਣਤੀ ਹੈ ਉਹ ਲਿਖੀ ਹੋਈ ਹੈ 88,000। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਇਹਨਾਂ ਸਾਰਿਆਂ ਨੂੰ ਉਸ ਵੇਲੇ ਬੁਲਾਇਆ ਹੈ ਦਛ ਨੇ ਆਪਣੀ ਸਭਾ ਦੇ ਵਿੱਚ ਜਿੱਥੇ ਉਹਨੇ ਆਪਣਾ ਜੱਗ ਰਚਿਆ ਹੈ। ਬਦਨ ਸਮੇਤ ਚਲੇ ਸੁਰ ਸਹਿਬਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿੰਨਰ ਨਾਗ ਸਿੱਧ ਗੰਧਰਵ ਇਹ ਸਾਰੇ ਦੇ ਸਾਰੇ ਆਪੋ ਆਪਣੀਆਂ ਇਸਤਰੀਆਂ ਦੇ ਸਮੇਤ ਉੱਥੇ ਜਾ ਰਹੇ ਨੇ। ਬਿਸ਼ਨ ਬਰੇ ਚ ਮਹੇਸ਼ ਬਿਹਾਈ ਚਲੇ ਸਕਲ ਸੁਰ ਜਾਣ ਬਨਾਈ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਵਿਸ਼ਨੂੰ ਤੋਂ ਬ੍ਰਹਮਾ ਤੋਂ ਤੇ ਮਹੇਸ਼ ਪਾਵ ਕੇ ਸ਼ਿਵਜੀ ਤੋਂ ਬਗੈਰ ਸਾਰੇ ਦੇ ਸਾਰੇ ਆਪੋ ਆਪਣੀਆਂ ਸਵਾਰੀਆਂ ਤੇ ਚੜ ਕੇ ਉਸ ਪਾਸੇ ਨੂੰ ਜਾ ਰਹੇ ਨੇ। ਪਰ ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਪ੍ਰਮੁੱਖ ਦੇਵਤੇ ਤਿੰਨ ਮੰਨੇ ਗਏ ਨੇ ਉਹ ਸ਼ਾਮਲ ਨਹੀਂ ਹਨ। ਨਾ ਤੇ ਉਸਨੇ ਬੁਲਾਇਆ ਹੈ ਸ਼ਿਵਜੀ ਨੂੰ, ਨਾ ਹੀ ਉਸਨੇ ਬੁਲਾਇਆ ਹੈ ਬ੍ਰਹਮਾ ਨੂੰ, ਤੇ ਨਾ ਹੀ ਉਸਨੇ ਵਿਸ਼ਨੂੰ ਨੂੰ ਬੁਲਾਇਆ। ਭਾਵ ਕਿ ਇਹਨਾਂ ਤਿੰਨਾਂ ਤੋਂ ਬਗੈਰ ਬਾਕੀ ਸਾਰੇ ਉਸਨੇ ਬੁਲਾਏ ਨੇ ਤੇ ਉਹਦੇ ਬੁਲਾਵੇ ਨੂੰ ਪਾ ਕੇ ਸਾਰੇ ਦੇ ਸਾਰੇ ਜਾ ਰਹੇ ਨੇ। ਦਛ ਪ੍ਰਜਾਪਤ ਜਾਗਿਅਕ ਰਚਿਆ ਬਹੁਤ ਵਿਥਾਰ ਦਏ ਨੇਮ ਦੇ ਸਗਲ ਸੁਰ ਮੁਨ ਜਨ ਬੁੱਧ ਉਦਾਰ ਕਿੰਨਰ ਗੰਧਰਵ ਨਾਗ ਸਿੱਧ ਸਭ ਨੂੰ ਕਿਹਾ ਪੁਕਾਰ ਸ਼ਿਵ ਬ੍ਰਹਮਾ ਵਿਸ਼ਨੂੰ ਬਿਨਾ ਚਲੇ ਦੇਵ ਸਨਾਰ। ਭਾਵ ਕੇ ਸ਼ਿਵਜੀ ਬ੍ਰਹਮਾ ਤੇ ਵਿਸ਼ਨੂੰ ਤੋਂ ਬਗੈਰ ਸਾਰੇ ਦੇ ਸਾਰੇ ਆਪੋ ਆਪਣੀਆਂ ਇਸਤਰੀਆਂ ਔਰਤਾਂ ਦੇ ਸਮੇਤ ਜਾ ਰਹੇ। ਸਤੀ ਬਿਲੋ ਕੇ ਬਯੋਮ ਬਿਮਾਨਾ ਜਾਤ ਚਲੇ ਸੁੰਦਰ ਬਿਦ ਨਾਨਾ। ਉਸ ਵੇਲੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤੀ ਨੇ ਵੇਖਿਆ ਕਿ ਬਹੁਤ ਸੁੰਦਰ ਜਿਹੜੇ ਬਿਮਾਨ ਨੇ ਉਹ ਆਕਾਸ਼ ਦੇ ਵੱਲ ਅਨੇਕਾਂ ਪ੍ਰਕਾਰ ਦੇ ਜਾ ਰਹੇ ਨੇ। ਸੂਰ ਸੁੰਦਰੀ ਕਰ ਕਲ ਗਾਨਾ ਸੁਣਤ ਸ਼੍ਰਵਣ ਛੁੱਟੈ ਮੁਨ ਧਿਆਨਾ। ਇਸ ਤੋਂ ਇਲਾਵਾ ਦੇਵਤਿਆਂ ਦੀਆਂ ਜਿਹੜੀਆਂ ਸੁੰਦਰ ਇਸਤਰੀਆਂ ਨੇ, ਜਿਹੜੀਆਂ ਅਪਸ਼ਰਾਂ ਨੇ, ਉਹ ਤਰ੍ਹਾਂ ਤਰ੍ਹਾਂ ਦਾ ਸੁੰਦਰ ਜਿਹੜਾ ਸੰਗੀਤ ਹੈ ਉਹ ਗਾ ਰਹੀਆਂ ਨੇ ਤੇ ਵਜਾ ਰਹੀਆਂ ਨੇ। ਸੁਣਤ ਸ਼੍ਰਵਣ ਛੁੱਟੈ ਮਨ ਧਿਆਨਾ, ਗ੍ਰੰਥਾਕਾਰ ਜੀ ਲਿਖਦੇ ਨੇ ਇਹਨਾਂ ਰਸੀਲਾ ਉਹ ਗਾ ਰਹੀਆਂ ਨੇ ਕਿ ਜਿਨ੍ਹਾਂ ਦੀ ਆਵਾਜ਼ ਨੂੰ ਸੁਣ ਕੇ ਮਾਨੋ ਕਿ ਵੱਡੇ ਵੱਡੇ ਜਿਹੜੇ ਮੁਨੀ ਧਿਆਨ ਲਾ ਕੇ ਬੈਠੇ ਹੋਣ ਉਹਨਾਂ ਦਾ ਧਿਆਨ ਵੀ ਛੁੱਟ ਜਾਵੇ। ਇਸ ਪ੍ਰਕਾਰ ਦੇ ਨਾਲ ਕਵੀ ਜੀ ਬਿਆਨ ਕਰਦੇ ਨੇ। ਸਤੀ ਨੇ ਵੇਖੇ ਅਨਕ ਬਿਮਾਨ ਚੱਲੇ ਦੇਵਤੇ ਰੂਪ ਸੁਹਾਣ, ਗਾਵਣ ਗੀਤ ਤੇ ਸੁੰਦਰ ਤਾਲ, ਦੇਖਣ ਚਾਲ ਨਾ ਚੱਲਣ ਚਾਲ, ਸੁੰਦਰ ਵੇਸ ਤੇ ਰੂਪ ਕਮਾਲ, ਸਕਣ ਦੇਵ ਨਾ ਸੁਰਤ ਸੰਭਾਲ। ਭਾਵ ਕੇ ਕੋਈ ਸੁਰਤ ਦੀ ਸੰਭਾਲ ਨਹੀਂ ਕਰ ਸਕਦਾ, ਇਸ ਤਰ੍ਹਾਂ ਦੇ ਸੁੰਦਰ ਉਹ ਗਾਉਂਦੇ ਹੋਏ ਗੀਤ ਜਾ ਰਹੇ ਨੇ। ਪੁੱਛੋ ਤਬ ਸਿਵੈ ਕਹਿਓ ਬਖਾਨੀ, ਪਿਤਾ ਜਾਗ ਸੁਣ ਕੁਛ ਹਰ ਖਾਨੀ। ਉਸ ਵੇਲੇ ਫਿਰ ਸਤੀ ਨੇ ਪੁੱਛਿਆ ਮਹਾਦੇਵ ਤੋਂ ਆਪਣੇ ਪਤੀ ਸ਼ਿਵ ਜੀ ਤੋਂ ਕਿ ਸਵਾਮੀ ਜੀ ਇਹ ਜਿਹੜੇ ਬਿਮਾਨ ਨੇ ਇਹ ਕਿੱਥੇ ਜਾ ਰਹੇ ਨੇ। ਉਸ ਵੇਲੇ ਫਿਰ ਸਾਰੀ ਵਾਰਤਾ ਦਾ ਬਿਆਨ ਕੀਤਾ ਸ਼ਿਵ ਜੀ ਨੇ। ਕਹਿੰਦੇ ਨੇ ਪਿਤਾ ਜਗ ਸੁਣ ਕੁਛ ਹਰ ਖਾਨੀ। ਉਸ ਵੇਲੇ ਸ਼ਿਵ ਜੀ ਨੇ ਆਖਿਆ ਕਿ ਤੇਰੇ ਪਿਤਾ ਨੇ ਦਛ ਨੇ ਬਹੁਤ ਵੱਡਾ ਜੱਗ ਪ੍ਰਾਰੰਭ ਕੀਤਾ, ਇਹ ਸਾਰੇ ਦੇ ਸਾਰੇ ਮਿਲ ਕੇ ਤੇਰੇ ਪਿਤਾ ਦੇ ਰਚੇ ਹੋਏ ਜੱਗ ਦੇ ਵਿੱਚ ਜਾ ਰਹੇ ਨੇ। ਤੇ ਜਦੋਂ ਆਪਣੇ ਪਿਤਾ ਦੇ ਜੱਗ ਦੇ ਰਚਣ ਦੀ ਖਬਰ ਮਿਲੀ ਤੇ ਫਿਰ ਕੁਛ ਮਨ ਦੇ ਵਿੱਚ ਖੁਸ਼ੀ ਪੈਦਾ ਹੋਈ ਉਸ ਸਤੀ ਦੇ ਜਿਹੜੀ ਕਿ ਪਹਿਲਾਂ ਬੜੀ ਦੁਖੀ ਸੀ। ਜੋ ਮਹੇਸ਼ ਮੋਹੇ ਆਇਸ ਦੇਹੀ, ਕੁਛ ਦਿਨ ਜਾਏ ਰਹੋ ਮਿਸ ਹੀ। ਮਨ ਦੇ ਵਿੱਚ ਸਤੀ ਸੋਚਣ ਲੱਗੀ ਕਿ ਜੇਕਰ ਪ੍ਰਭੂ ਮੇਰੇ ਪਤੀ ਮੈਨੂੰ ਜਾਣ ਦੀ ਆਗਿਆ ਦੇਣ ਤੇ ਫਿਰ ਮੈਂ ਆਪਣੇ ਪੇਕਿਆਂ ਦੇ ਘਰ ਦੇ ਵਿੱਚ ਜਾਵਾਂ ਇਸ ਜੱਗ ਦੇ ਬਹਾਨੇ ਦੇ ਨਾਲ ਤੇ ਕੁਝ ਦਿਨ ਉੱਥੇ ਜਾ ਕੇ ਰਵਾਂਗੀ, ਮੇਰਾ ਮਨ ਵੀ ਪਰਚ ਜਾਏਗਾ। ਪਤ ਪਰ ਤਾਗ ਹਿਰਦੈ ਦੁਖ ਪਾਰੀ, ਕਹਿਣਾ ਨਿਜ ਅਪਰਾਧ ਵਿਚਾਰੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਪਤੀ ਦੇ ਦੁਆਰਾ ਤਿਆਗੇ ਜਾਣ ਦੇ ਕਰਕੇ ਸਤੀ ਦੇ ਮਨ ਦੇ ਵਿੱਚ ਬਹੁਤ ਦੁੱਖ ਸੀ, ਪਰ ਆਪਣਾ ਅਪਰਾਧ ਵਿਚਾਰ ਕੇ ਉਹ ਕਦੇ ਕੁਝ ਸ਼ਿਵ ਜੀ ਨੂੰ ਕਹਿੰਦੀ ਨਹੀਂ ਸੀ। ਬੋਲੀ ਸਤੀ ਮਨੋਹਰ ਬਾਣੀ, ਪੈ ਸੰਕੋਚ ਪ੍ਰੇਮ ਰਸ ਸਾਨੀ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਅੰਤ ਦੇ ਵਿੱਚ ਫਿਰ ਸਤੀ ਨੇ ਭੈ ਸੰਕੋਚ ਤੇ ਪ੍ਰੇਮ ਦੇ ਰਸ ਦੇ ਵਿੱਚ ਭਿੱਜੇ ਹੋਏ ਬੜੇ ਮਨੋਹਰ ਬਚਨਾਂ ਦੇ ਨਾਲ ਸ਼ਿਵ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਪਿਤਾ ਪਵਨ ਯੁਤ ਸਭ ਪਰਮ, ਜੋ ਪ੍ਰਭ ਆਇਸ ਹੋਏ, ਤੋ ਮੈਂ ਜਾਉਂ ਕਿਰਪਾ ਯਤਨ ਸਾਦਰ ਦੇਖਣ ਸੋਏ। ਹੱਥ ਜੋੜ ਕੇ ਸਤੀ ਨੇ ਬੇਨਤੀ ਕੀਤੀ ਹੈ ਕਿ ਤੁਹਾਡੇ ਦੱਸਣ ਦੇ ਮੁਤਾਬਕ ਮੇਰੇ ਪਿਤਾ ਦੇ ਘਰ ਦੇ ਵਿੱਚ ਬਹੁਤ ਵੱਡਾ ਉਤਸਵ ਹੈ, ਜੋ ਪ੍ਰਭ ਆਇਸ ਹੋਏ, ਜੇਕਰ ਪਤੀ ਜੀ ਤੁਹਾਡੀ ਆਗਿਆ ਹੋਵੇ ਤਾਂ ਮੈਂ ਜਾਉ, ਤਾਂ ਫਿਰ ਮੈਂ ਉਸ ਜੱਗ ਦੇ ਵਿੱਚ ਆਪਣੇ ਪਿਤਾ ਦੇ ਘਰ ਜਾਵਾਂ, ਕਿਰਪਾ ਯਤਨ ਸਾਦਰ ਦੇਖਣ ਸੋਏ, ਤੇ ਮੈਂ ਆਦਰ ਦੇ ਸਹਿਤ ਉਸ ਨੂੰ ਜਾ ਕੇ ਵੇਖਣਾ ਚਾਹੁੰਦੀ ਹਾਂ, ਜੇਕਰ ਪਤੀ ਜੀ ਤੁਹਾਡੀ ਆਗਿਆ ਹੋਵੇ ਤੇ ਮੈਂ ਚਲੀ ਜਾਵਾਂ ਆਗਿਆ ਮੰਗੀ। ਵੇਖ ਵੇਖ ਕੇ ਹੋਈ ਹੈਰਾਨ, ਤੱਕ ਕੇ ਦੇਵ ਮਨੋਹਰ ਸ਼ਾਨ, ਸ਼ਾਦੀ ਹੈ ਜਾਂ ਜੱਗ ਮਹਾਨ, ਚਹਿਲ ਪਹਿਲ ਦਾ ਕਰੋ ਬਖਾਣ, ਪਿਤਾ ਤੇਰੇ ਨੇ ਜੱਗ ਰਚਾਇਆ, ਦੇਵ ਦੇਵੀਆਂ ਮੰਗਲ ਗਾਇਆ, मैनू आग्या बख्शो साई, मैं भी जाके दर्शन पाई, कुछ दिन रहा पिता कर जाके, करा सेव संतां हित लाके। पति जी फिर मैनू आग्या दियो कि मैं भी जावा उथे जाके, मैं साध संत जेड़े पहुंचे होणगे उन्हां दी सेवा भी कर सकदी। कहे ओनीक मोरेओ मन पावा, यह अनचित नहीं नेवत पठावा। जदों जान दी बेनती कीती ते फिर शिव जी ने आख्या कि तू सती बड़ी चंगी गल कीती है, ए जड़ी तू गल कीती है मेरे मन नूं भी बड़ी पौंदी है कि तू उथे जाना चाहनी है। पर दरअसल शिव जी कहिंदे ने कि कठिनाई वाली गल ए है, नहीं नेवत पठावा, पाव के सारिया नूं नेंदे भेजे ने, उन्ने सदे भेजे ने, इसे करके सारे गए ने, पर अनुचित गल ए है कि उन्ने सानू बुलावा नहीं भेजिया, ना तेनू सद्या ना मैनू सद्या, इस करके उथे जाना चंगी गल ने। दाछ सकल निज सोता बुलाई, हमरे बयर तुमो बिसराई। शिव जी कहिंदे ने सती नू के दाछ ने तेरे पिता ने सारिया अपनिया होर जड़ियां लड़कियां ने तेरे तो इलावा उन्हां सारियां नू बुलाया, पर तेनू भी उसने नहीं बुलाया। ओदा कारण यह है कि मेरे नाल तेरे पिता दा वैर है, इस करके तू मेरी पत्नी है, उन्ने तेनू मेरे करके नहीं बुलाया, बाकी तेरिया जिन्निया भी भैणा ने उन्हां सारियां नू उसने बुलाया। ब्रह्म सभा हम सन दुख माना, तेहते अजू करे अपमाना। शिव जी कहिंदे ने कि ब्रह्मा दी सभा दे विच एक वारी साडे नाल तिन्ना दे नाल ए बहुत औखा हो गया सी, उदों तो लैके शिव जी कहिंदे ने कि साडा हमेशा अपमान करना ते निरादर करना ही वो सोचदा रहिंदा है। भाव शिव जी दा ए है कि मेरे नाल ब्रह्मा दे नाल ते विष्णु दे नाल ए विगड़िया होया है, इसे करके वैर भावना दे नाल सानू तिन्ना नू उन्हें नहीं बुलाया, तू मेरी पत्नी है, इसे करके उन्हें तेनू भी बुलाया नहीं। जो बिन बोले जाओ पवानी, रह नसील स्नेह ना कानी। ते शिव जी कहिंदे ने कि हे सती, जेकर बगैर बुलाया तू उथे जावेगी ते गल बिलकुल भी योग नहीं होवेगी। रह नसील स्नेह ना कानी, आख्या कि इस तरीके दे नाल ना ते सील रवेगा, ना स्नेह रवेगा, ते ना ही मान मर्यादा रवेगी, जेकर तू इस प्रकार दे नाल अपने आप बगैर बुलाया ही चली गई। था शिवा कहा सुन सती सियाणी, मेरे दिल दी गल पछाणी, सब कन्या नू दच्छ बुलाया, तैनू सती ना मूल सदाया। वैर भावना चित रखावे, मेरे कारण सती भुलावे, ब्रह्म सभा एक समय नाराज, मैं जाना ओदे दिल दा पाज, बिना बुलाए किसे कर जाना, मूलों अपना आप गवाना। बगैर किसे दे सद्या किसे दे कर दे वे जाना बिलकुल भी ठीक नहीं हुंदा, एते मूलों अपने आप नू गवाना हुंदा। इस प्रकार दे नाल सती नू शिव जी ने आखे। जदप मृत जदप मित्र प्रभ पिता गुर गेहा, जाया बिन बोले जाया बिन बोले हुना संदेहा। इस तो अलावा आख्या शिव जी ने कि पावे इस गल दे विच कोई शक नहीं है कि जेकर मित्र दे घर दे वे जाना होवे, जेकर स्वामी दे घर दे वे जाना होवे, जेकर पिता दे घर दे वे जाना होवे, या फिर गुरु दे घर दे वे जाना होवे, ते फिर किसे बुलावे दी लोड़ नहीं पैंदी। पाव के कोई शक वाली गल नहीं है कि मित्र दे घर दे विच, प्रभु दे घर दे विच, स्वामी दे घर दे विच, गुरु दे घर दे विच बगैर सद्या भी जा सकते हैं, पर अगे जिहड़ी कठिनाई है ओनू बयान करदे ने। कहिंदे ने तद्दप बिरध मान जह, तद्दप बिरध मान जह कोई, तहां गए कल्याण ना होई, पर ਤਾਂ ਵੀ ਕਹਿੰਦੇ ਨੇ ਕਿ ਜਿੱਥੇ ਕੋਈ ਗਿਆਨ ਵਿਰੋਧ ਮੰਨਦਾ ਹੋਵੇ ਤੇ ਉੱਥੇ ਤੇ ਬਿਲਕੁਲ ਹੀ ਨਹੀਂ ਜਾਣਾ ਚਾਹੀਦਾ। ਭਾਵ ਕਿ ਜਿਸ ਘਰ ਦੇ ਵਿੱਚ ਜਾਣ ਦੇ ਨਾਲ ਕੋਈ ਵਿਰੋਧ ਕਰਦਾ ਹੈ ਉੱਥੇ ਨਹੀਂ ਜਾਣਾ ਚਾਹੀਦਾ। ਤਾਂ ਗਏ ਕਲਿਆਣ ਨਾ ਹੋਏ, ਫਿਰ ਜੇਕਰ ਉੱਥੇ ਚਲਿਆ ਜਾਂਦਾ ਹੈ ਕੋਈ ਮਨੁੱਖ ਤੇ ਉਹਦਾ ਫਿਰ ਕਲਿਆਣ ਨਹੀਂ ਹੁੰਦਾ, ਉਹਦਾ ਕੋਈ ਭਲਾ ਨਹੀਂ ਹੁੰਦਾ, ਭਾਵੇਂ ਉਹ ਘਰ ਮਿੱਤਰ ਦਾ ਹੀ ਕਿਉਂ ਨਾ ਹੋਵੇ। ਇਸ ਪ੍ਰਕਾਰ ਦੇ ਨਾਲ ਸ਼ਿਵ ਜੀ ਨੇ ਬਿਆਨ ਕੀਤਾ। ਭਾਂਤ ਅਨੇਕ ਸੰਭ ਸਮਝਾਵਾ, ਭਾਵੀ ਬਸ ਨ ਗਿਆਨ ਉਰ ਆਵਾ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਭਾਵੇਂ ਅਨੇਕਾਂ ਵਿਧੀਆਂ ਦੇ ਨਾਲ ਅਨੇਕਾਂ ਤਰੀਕਿਆਂ ਦੇ ਨਾਲ ਸ਼ਿਵ ਜੀ ਨੇ ਸਤੀ ਨੂੰ ਸਮਝਾਇਆ, ਪਰ ਕਵੀ ਜੀ ਲਿਖਦੇ ਨੇ ਕਿ ਤਾਂ ਵੀ ਭਾਵੀ ਬਸ ਨਾ ਗਿਆਨ ਉਰ ਆਵਾ। ਜਿਹੜਾ ਸ਼ਿਵ ਜੀ ਨੇ ਗਿਆਨ ਦਿੱਤਾ, ਜਿਹੜੀ ਸਿੱਖਿਆ ਦਿੱਤੀ, ਉਹ ਤਾਂ ਵੀ ਕਵੀ ਜੀ ਲਿਖਦੇ ਨੇ ਕਿ ਭਾਵੀ ਨੇ ਉਸ ਸਤੀ ਨੂੰ ਸਮਝਣ ਨਾ ਦਿੱਤੀ, ਭਾਵ ਕੇ ਗਿਆਨ ਸਮਝਣ ਨਾ ਦਿੱਤਾ, ਭਾਵੀ ਐਸੀ ਪ੍ਰਬਲ ਹੋ ਕੇ ਵਰਤ ਗਈ। ਮਾਲਕ ਮਿੱਤਰ ਪ੍ਰਭੂ ਕਰ ਜਾਈਏ, ਪਿਤਾ ਦੇ ਜਾਣੋ ਨਾ ਸ਼ਰਮਾਈਏ, ਜਦੋਂ ਕਦੇ ਕੋਈ ਬੁਰਾ ਮਨਾਵੇ, ਬਿਨ ਬੁਲਾਏ ਦੇ ਕਿਉਂ ਕੋਈ ਜਾਵੇ। ਇਹ ਕੁਝ ਕਹਿ ਕੇ ਸ਼ਿਵ ਸਮਝਾਇਆ, ਭਾਵੀ ਵਸ ਨਾ ਰਾਤਾ ਸੁਖਾਇਆ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਭਾਵੇਂ ਸ਼ਿਵ ਜੀ ਨੇ ਸਮਝਾਇਆ, ਪਰ ਕਵੀ ਜੀ ਲਿਖਦੇ ਨੇ ਕਿ ਤਾਂ ਵੀ ਉਹ ਭਾਵੀ ਦੇ ਵਸ ਦੇ ਵਿੱਚ ਹੋ ਗਈ ਸੀ, ਇਸ ਕਰਕੇ ਉਹਨੇ ਇਸ ਗੱਲ ਨੂੰ ਨਾ ਛੱਡਿਆ। ਕਹ ਪ੍ਰਭ ਜਾਓ ਜੋ ਬਿਨਾ ਬੁਲਾਏ, ਨਹੀਂ ਪਲ ਬਾਤ ਹਮਾਰੇ ਪਾਏ। ਇਸ ਤੋਂ ਇਲਾਵਾ ਸ਼ਿਵ ਜੀ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਇਸ ਪ੍ਰਕਾਰ ਦੇ ਨਾਲ ਤੂੰ ਬਗੈਰ ਬੁਲਾਇਆ ਹੀ ਜਾਵੇਂਗੀ ਤੇ ਇਹਦੇ ਵਿੱਚ ਮੇਰੀ ਵੀ ਕੋਈ ਚੰਗੀ ਗੱਲ ਨਹੀਂ ਹੋਵੇਗੀ, ਭਾਵ ਕਿ ਗੱਲ ਮੈਨੂੰ ਵੀ ਠੀਕ ਨਹੀਂ ਲੱਗੇਗੀ ਕਿ ਜੇਕਰ ਤੂੰ ਬਗੈਰ ਬੁਲਾਇਆ ਜਾਵੇਂਗੀ। ਕਹਿ ਦੇਖਾ ਹਰ ਜਤਨ ਬੋ ਰਹਿਣ ਦਛ ਕੁਮਾਰ, ਦੀਏ ਮੁਖ ਗਣ ਸੰਗ ਤਬ ਬਿਦਾ ਕੀਨ ਤ੍ਰਿਪੁਰਾਰ। ਗ੍ਰੰਥਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਹਰ ਇੱਕ ਪ੍ਰਕਾਰ ਦੇ ਨਾਲ ਕਹਿ ਕੇ ਦੇਖ ਲਿਆ, ਪਰ ਕਿਸੇ ਵੀ ਯਤਨ ਦੇ ਨਾਲ ਜਿਹੜੀ ਦਛ ਦੀ ਲੜਕੀ ਭਾਵ ਕੇ ਸਤੀ ਹੈ ਉਹ ਜਾਣ ਤੋਂ ਇਨਕਾਰ ਨਹੀਂ ਕਰ ਰਹੀ, ਉਹ ਜਾਣ ਦੇ ਵਾਸਤੇ ਤਿਆਰ ਹੈ। ਆਖਿਰਕਾਰ ਕਵੀ ਜੀ ਲਿਖਦੇ ਨੇ ਕਿ ਫਿਰ ਸ਼ਿਵ ਜੀ ਨੇ ਆਪਣੇ ਮੁੱਖ ਜਿਹੜੇ ਗਣ ਨੇ, ਜਿਹੜੇ ਸੇਵਕ ਨੇ, ਉਹ ਨਾਲ ਦਿੱਤੇ ਤੇ ਫਿਰ ਇਹਨੂੰ ਵਿਦਾ ਕਰ ਦਿੱਤਾ ਕਿ ਠੀਕ ਹੈ ਫਿਰ ਤੂੰ ਚਲੀ ਜਾ ਜੇ ਮੇਰੇ ਆਖੇ ਨਹੀਂ ਲੱਗਣਾ ਤਾਂ। ਪਿਤਾ ਪਵਨ ਜਬ ਗਈ ਭਵਾਨੀ, ਦਛ ਤ੍ਰਾਸ ਕਹੁ ਨਾਸਨ ਮਾਨੀ। ਗ੍ਰੰਥਕਾਰ ਜੀ ਲਿਖਦੇ ਨੇ ਕਿ ਫਿਰ ਪਹੁੰਚ ਗਈ ਹੈ ਆਪਣੇ ਪਿਤਾ ਦਛ ਦੇ ਘਰ ਦੇ ਵਿੱਚ, ਦਛ ਤ੍ਰਾਸ ਕਹੁ ਨਾ ਸਨਮਾਨੀ, ਪਰ ਦਛ ਦੇ ਡਰ ਕਰਕੇ ਕਵੀ ਜੀ ਲਿਖਦੇ ਨੇ ਕਿ ਕਿਸੇ ਨੇ ਵੀ ਸਤੀ ਦਾ ਕੋਈ ਆਦਰ ਮਾਣ ਸਤਕਾਰ ਨਾ ਕੀਤਾ। ਸ਼ਿਵ ਜੀ ਨੇ ਕਿਸ ਪ੍ਰਕਾਰ ਦੇ ਨਾਲ ਆਖਿਆ, ਹਰਪਾਲ ਸਿੰਘ ਜੀ ਬੇਦੀ ਬਿਆਨ ਕਰਦੇ ਨੇ, ਜੇ ਜਾਵੋ ਤਾਂ ਕੁਝ ਨਹੀਂ ਕਹਿਣਾ, ਜਾਣੋ ਤੁਸਾਂ ਨਾ ਮੂਲੋ ਰਹਿਣਾ। ਸ਼ਿਵ ਜੀ ਨੇ ਆਖਿਆ ਸਤੀ ਨੂੰ, ਜੇ ਜਾਵੋ ਤਾਂ ਕੁਝ ਨਹੀਂ ਕਹਿਣਾ, ਜਾਣੋ ਤੁਸਾਂ ਨਾ ਮੂਲੋ ਰਹਿਣਾ, ਹੱਠ ਨਾਰੀ ਦਾ ਵੇਖ ਤ੍ਰਿਪੁਰਾਰੀ, ਭੇਜੀ ਗਣ ਸੰਗ ਦਛ ਕੁਮਾਰੀ, ਪੁੱਜੀ ਜਦੋਂ ਪਿਤਾ ਘਰ ਜਾ ਕੇ, ਆਦਰ ਕਿਸੇ ਨਾ ਦਿੱਤਾ ਆ ਕੇ। ਚਲੀ ਗਈ ਦਛ ਦੀ ਪੁੱਤਰੀ ਭਾਵ ਕੇ ਜਿਹੜੀ ਸਤੀ ਸੀ, ਪਰ ਕਵੀ ਜੀ ਲਿਖਦੇ ਨੇ ਕਿ ਦਛ ਦੇ ਡਰ ਦੇ ਕਰਕੇ ਕਿਸੇ ਨੇ ਕੋਈ ਆਦਰ ਮਾਣ ਸਤਕਾਰ ਸਤੀ ਦਾ ਨਾ ਕੀਤਾ। ਸਾਦਰ ਭਲੇ ਹੋ ਮਿਲੀ ਇੱਕ ਮਾਤਾ, ਭਗਨੀ ਮਿਲੀ ਬਹੁ ਮੁਸਕਾਤਾ। ਘਰ ਦੇ ਵਿੱਚੋਂ ਸਿਰਫ ਇੱਕ ਸਤੀ ਦੀ ਮਾਂ ਸੀ ਜਿਹੜੀ ਕਿ ਬੜੇ ਪ੍ਰੇਮ ਦੇ ਨਾਲ ਇਹਦੇ ਨਾਲ ਮਿਲੀ ਹੈ, ਬਾਕੀ ਜਿਹੜੀਆਂ ਭੈਣਾਂ ਵੀ ਪਹੁੰਚੀਆਂ ਹੋਈਆਂ ਸਨ ਉਹਨਾਂ ਨੇ ਵੀ ਇਹਦਾ ਮਜ਼ਾਕ ਹੀ ਉਡਾਇਆ, ਇਹਨੂੰ ਮਖੌਲ ਹੀ ਕੀਤਾ, ਇਹਨੂੰ ਵੇਖ ਕੇ ਖਿੜਖਿੜਾ ਕੇ ਹੱਸੀਆਂ। ਦਛ ਨ ਕਛੂ ਪੁੱਛੀ ਕੁਸਲਾਤਾ, ਸਤਾ ਬਿਲੋਕ ਜਰੇ ਸਭ ਗਾਤਾ। ਜਿਹੜਾ ਸਤੀ ਦਾ ਪਿਤਾ ਦਛ ਸੀ, ਕਵੀ ਜੀ ਲਿਖਦੇ ਨੇ, ਉਹਨੇ ਵੀ ਇਹਦੀ ਸੁੱਖ ਸਾਂਦ ਕੋਈ ਨਾ ਪੁੱਛੀ। ਕਵੀ ਜੀ ਲਿਖਦੇ ਨੇ ਕਿ ਸਗੋਂ ਉਲਟਾ ਸਤੀ ਨੂੰ ਵੇਖ ਕੇ ਉਹਦਾ ਸਾਰਾ ਸਰੀਰ ਸੜਨ ਲੱਗਾ। ਸਤੀ ਜਾਏ ਦੇਖਿਓ ਤਬ ਜਾਗਾ, ਕਤੂ ਨਾ ਦੇਖ ਸੰਭੂ ਕਰ ਪਾਗਾ। ਇਸ ਤੋਂ ਬਾਅਦ ਜਦੋਂ ਸਤੀ ਨੇ ਉਸ ਜੱਗ ਵਾਲੀ ਜਗ੍ਹਾ ਨੂੰ ਜਾ ਕੇ ਵੇਖਿਆ ਤੇ ਕੀ ਦੇਖਦੀ ਹੈ ਕਿ ਕਿਸੇ ਵੀ ਜਗ੍ਹਾ ਦੇ ਉੱਤੇ ਸ਼ਿਵ ਜੀ ਦਾ ਕਿਤੇ ਜੱਗ ਭਾਗ ਨਹੀਂ ਸੀ ਦਿਸਿਆ, ਭਾਵ ਕੇ ਨਹੀਂ ਸੀ ਲਾਇਆ ਗਿਆ, ਭਾਵ ਕੇ ਉਹਦੇ ਆਦਰ ਮਾਣ ਦੇ ਵਾਸਤੇ ਕੋਈ ਜਗ੍ਹਾ ਜਿਹੜੀ ਹੈ ਉਹ ਨਹੀਂ ਸੀ ਬਣਾਈ ਹੋਈ ਸ਼ਿਵ ਜੀ ਦੇ ਵਾਸਤੇ। ਇਸ ਪ੍ਰਕਾਰ ਦੇ ਨਾਲ ਆਪਣੇ ਪਤੀ ਦਾ ਉਸਨੇ ਅਪਮਾਨ ਹੀ ਦੇਖਿਆ ਕਿ ਮੇਰੇ ਪਤੀ ਦੇ ਵਾਸਤੇ ਆਸਣ ਵੀ ਨਹੀਂ ਲਾਇਆ। ਤਵ ਚਿਤ ਚੜਿਓ ਸੋ ਤਵ ਚਿਤ ਚੜਿਓ ਸੰਕਰ ਕਹੇਊ ਪ੍ਰਭ ਅਪਮਾਨ ਸਮਝਿਓ ਦਹੀਓ। ਤੇ ਜਦੋਂ ਉੱਥੇ ਜਾ ਕੇ ਐਸਾ ਵੇਖਿਆ ਤੇ ਫਿਰ ਜੋ ਸ਼ਿਵ ਜੀ ਨੇ ਬਚਨ ਕੀਤੇ ਸੀ ਉਹ ਯਾਦ ਆਏ ਸਤੀ ਨੂੰ ਕਿ ਮੇਰੇ ਪਤੀ ਨੇ ਠੀਕ ਹੀ ਆਖਿਆ ਸੀ, ਮੈਨੂੰ ਇੱਥੇ ਆਉਣਾ ਨਹੀਂ ਸੀ ਚਾਹੀਦਾ। ਪ੍ਰਭ ਅਪਮਾਨ ਸਮਝ ਔਰ ਦਹਿਓ, ਭਾਵ ਕਿ ਇੱਥੇ ਮੇਰਾ ਵੀ ਅਪਮਾਨ ਹੋਇਆ, ਇਸ ਤੋਂ ਇਲਾਵਾ ਮੇਰੇ ਪਤੀ ਦਾ ਆਸਣ ਵੀ ਨਹੀਂ ਲੱਗਾ, ਇਸ ਕਰਕੇ ਉਹਨਾਂ ਦਾ ਵੀ ਵੱਡਾ ਅਪਮਾਨ ਹੋਇਆ। ਕਵੀ ਜੀ ਲਿਖਦੇ ਨੇ ਐਸਾ ਸਮਝ ਕੇ ਫਿਰ ਸਤੀ ਦਾ ਜਿਹੜਾ ਹਿਰਦਾ ਸੀ ਉਹ ਬਹੁਤ ਜ਼ਿਆਦਾ ਸੜਨ ਲੱਗਾ, ਭਾਵ ਕਿ ਬਹੁਤ ਜ਼ਿਆਦਾ ਦੁਖੀ ਹੋਈ। ਕੇਵਲ ਮਾਂ ਨੇ ਗਲ ਲਗਾਇਆ, ਭੈਣਾਂ ਨੂੰ ਮਿਲ ਹਾਸਾ ਆਇਆ, ਪਿਤਾ ਵੇਖ ਕੇ ਬੁਰਾ ਮਨਾਇਆ, ਵੇਖ ਸਤੀ ਨੇ ਗੁੱਸਾ ਖਾਇਆ, ਜੱਗ ਵੇਖਣੇ ਗਈ ਭਵਾਨੀ, ਨਾ ਤੱਕੀ ਸ਼ਿਵ ਭਾਗ ਨਿਸ਼ਾਨੀ, ਸ਼ਿਵ ਨੇ ਕਹੀ ਸੀ ਗੱਲ ਸਿਆਣੀ, ਉਹ ਤਾਂ ਘੱਟ ਘੱਟ ਅੰਤਰ ਜਾਣੀ ਅੰਦਰ ਜਾਣੀ, ਮੈਂ ਨਾ ਗੱਲ ਉਹਨਾਂ ਦੀ ਮੰਨੀ, ਹਠ ਕੀਤਾ ਮੈਂ ਅਕਲੋਂ ਅੰਨੀ, ਪਤੀ ਵਿਛੋੜਾ ਨਾ ਤੜ ਪਾਵੇ, ਪਤ ਅਪਮਾਨ ਨਾ ਚੱਲਿਆ ਜਾਵੇ। ਭਾਵ ਕੇ ਜਿਹੜਾ ਮੇਰਾ ਇੱਥੇ ਪਤੀ ਦਾ ਅਪਮਾਨ ਹੋਇਆ ਉਹਨੂੰ ਮੈਂ ਕਿਸੇ ਵੀ ਪ੍ਰਕਾਰ ਦੇ ਨਾਲ ਚੱਲ ਨਹੀਂ ਸਕਦੇ। ਪਾਛਲ ਦੁਖ ਨਾ ਹਿਰਦੈ ਅਸ ਵਿਆਪਾ, ਜਸ ਜਹ ਪਾਇਓ ਮਹਾ ਪਰ ਤਾਪਾ। ਗ੍ਰੰਥਾਕਾਰ ਤੁਲਸੀ ਦਾਸ ਜੀ ਬਿਆਨ ਕਰਦੇ ਨੇ ਕਿ ਪਿਛਲਾ ਪਤੀ ਦੇ ਦੁਆਰਾ ਤਿਆਗੇ ਜਾਣ ਦਾ ਵੀ ਭਾਵੇਂ ਸਤੀ ਨੂੰ ਵੱਡਾ ਦੁੱਖ ਸੀ, ਪਰ ਕਵੀ ਜੀ ਲਿਖਦੇ ਨੇ ਪਿਛਲਾ ਦੁੱਖ ਉਹਨੂੰ ਸਾਰੇ ਦਾ ਸਾਰਾ ਭੁੱਲ ਗਿਆ, ਭਾਵ ਕਿ ਉਹਨੇ ਇੰਨਾ ਜ਼ਿਆਦਾ ਦੁਖੀ ਨਹੀਂ ਸੀ ਕੀਤਾ ਸਤੀ ਨੂੰ ਜਿੰਨਾ ਕਿ ਇਸ ਵੇਲੇ ਆਪਣੇ ਇੱਥੇ ਆਉਣ ਦਾ ਉਸਨੂੰ ਦੁੱਖ ਪ੍ਰਾਪਤ ਹੋਇਆ ਕਿ ਮੇਰਾ ਅਪਮਾਨ ਤੇ ਮੇਰੇ ਪਤੀ ਦਾ ਅਪਮਾਨ ਹੋਇਆ, ਭਾਵ ਕਿ ਪਿਛਲੇ ਦੁੱਖ ਨੂੰ ਭੁੱਲ ਗਈ ਕਿਉਂਕਿ ਉਸਨੂੰ ਲੱਗਾ ਕਿ ਸਾਰਿਆਂ ਤੋਂ ਵੱਡਾ ਇਹ ਦੁੱਖ ਹੈ ਮੇਰੇ ਵਾਸਤੇ। ਜਦ ਪਜਗ ਦਾਰਨ ਦੁੱਖ ਨਾਨਾ, ਸਭ ਤੇ ਕਠਨ ਜਾਤ ਅਵ ਮਾਨਾ। ਗ੍ਰੰਥਾਕਾਰ ਤੁਲਸੀ ਦਾਸ ਜੀ ਲਿਖਦੇ ਨੇ ਕਿ ਭਾਵੇਂ ਜਗਤ ਦੇ ਵਿੱਚ ਦੁਨੀਆਂ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਭਿਆਨਕ ਵੱਡੇ ਦੁੱਖ ਨੇ, ਪਰ ਕਵੀ ਜੀ ਲਿਖਦੇ ਨੇ ਸਭ ਤੇ ਕਠਨ ਜਾਤ ਅਪਮਾਨਾ, ਪਰ ਸਾਰਿਆਂ ਤੋਂ ਜ਼ਿਆਦਾ ਜਿਹੜਾ ਭਿਆਨਕ ਦੁੱਖ ਹੈ ਉਹ ਕਵੀ ਜੀ ਲਿਖਦੇ ਨੇ ਕਿ ਜਾਤ ਦੇ ਅਪਮਾਨ ਦਾ ਦੁੱਖ ਹੈ। ਸਮਝ ਸੁਸਤ ਹੈ ਪਯੋ ਅਤ ਕ੍ਰੋਧਾ, ਬਹੁ ਬਿਦ ਜਨਨੀ ਕੀਨ ਪਰ ਬੋਧਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤੀ ਸਮਝ ਕੇ ਇਸ ਗੱਲ ਨੂੰ ਤੇ ਬਹੁਤ ਜ਼ਿਆਦਾ ਕ੍ਰੋਧ ਦੇ ਵਿੱਚ ਹੋ ਗਈ ਹੈ। ਕਵੀ ਜੀ ਲਿਖਦੇ ਨੇ ਕਿ ਜਿਹੜੀ ਇਹਦੀ ਮਾਤਾ ਸੀ ਸਤੀ ਦੇ, ਉਹਨੇ ਦੇਖਿਆ ਕਿ ਸਤੀ ਬੜੀ ਕ੍ਰੋਧ ਦੇ ਵਿੱਚ ਹੋ ਗਈ ਹੈ, ਉਸ ਵੇਲੇ ਅਨੇਕਾਂ ਪ੍ਰਕਾਰ ਦੇ ਨਾਲ ਉਹਨੇ ਸਤੀ ਨੂੰ ਸਮਝਾਉਣ ਦਾ ਯਤਨ ਕੀਤਾ। ਵੱਡੇ ਵੱਡੇ ਦੁੱਖ ਦੀਰਘ ਜਗ ਤੇ, ਅੱਗ ਦੇ ਪਾਂਬੜ ਜਾਣੋ ਮਗ ਦੇ, ਸਭ ਤੋਂ ਵੱਧ ਜਾਤ ਅਪਮਾਨ, ਇਹਨੂੰ ਸਮਝੋ ਦੁੱਖ ਮਹਾਨ, ਲੋਹੀ ਲਾਖੀ ਹੋਈ ਭਵਾਨੀ, ਮਾਂ ਕਹਿੰਦੀ ਸੁਣ ਸਤੀ ਸਿਆਣੀ। ਲੋਹੀ ਲਾਖੀ ਹੋ ਗਈ ਹੈ, ਕ੍ਰੋਧ ਦੇ ਵਿੱਚ ਭਰ ਗਈ ਹੈ, ਤੇ ਜਿਹੜੀ ਮਾਂ ਸੀ ਸਤੀ ਦੀ ਉਹ ਕਹਿੰਦੀ ਹੈ ਸੁਣ ਸਿਆਣੀ ਹੈ ਧੀਏ, ਪਰ ਉਹਦੀ ਇੱਕ ਵੀ ਗੱਲ ਸਤੀ ਸੁਣਨ ਦੇ ਵਾਸਤੇ ਤਿਆਰ ਨਹੀਂ। ਸੇਵ ਅਪਮਾਨ ਨਾ ਜਾਇ ਸਹ, ਹਿਰਦੈ ਨਾ ਹੋਏ ਪਰ ਬੋਧ, ਸਕਲ ਸਭ ਹਟ ਹਟਕ ਤਬ ਬੋਲੀ ਬਚਨ ਸਕਰੋਧ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਉਹਦੇ ਪਤੀ ਸ਼ਿਵ ਜੀ ਦਾ ਅਪਮਾਨ ਹੋਇਆ ਹੈ, ਇਸ ਕਰਕੇ ਉਹ ਇਸ ਗੱਲ ਨੂੰ ਰਤਾ ਵੀ ਸਹਿ ਨਹੀਂ ਸਕਦੀ। ਉਹਦਾ ਹਿਰਦਾ ਬਹੁਤ ਜ਼ਿਆਦਾ ਕ੍ਰੋਧ ਦੀ ਅੱਗ ਦੇ ਨਾਲ ਭੜਕ ਉੱਠਿਆ ਹੈ। ਉਹਦੇ ਮਨ ਦੇ ਵਿੱਚ ਮਾਤਾ ਦੀਆਂ ਗੱਲਾਂ ਆਖੀਆਂ ਹੋਈਆਂ ਦਾ ਕੋਈ ਅਸਰ ਨਾ ਹੋਇਆ। ਉਸ ਵੇਲੇ ਫਿਰ ਕਵੀ ਜੀ ਲਿਖਦੇ ਨੇ ਕਿ ਸਾਰੀ ਸਭਾ ਨੂੰ ਹੱਠ ਪੂਰਵਕ ਉਹਨੇ ਡਾਂਡ ਕੇ ਤੇ ਫਿਰ ਕਠੋਰ ਬਚਨ ਇਸ ਪ੍ਰਕਾਰ ਦੇ ਨਾਲ ਬੋਲੇ। ਸੁਣੋ ਸਭਾ ਸਦ ਸਕਲ ਮੁਨਿੰਦਾ, ਕਹੀ ਸੁਣੀ ਜਿਨ ਸੰਕਰ ਨਿੰਦਾ। ਤੇ ਕ੍ਰੋਧ ਦੇ ਨਾਲ ਜਿੰਨੇ ਵੀ ਸਭਾ ਦੇ ਵਿੱਚ ਬੈਠੇ ਹੋਏ ਸਨ ਉਹਨਾਂ ਸਾਰਿਆਂ ਨੂੰ ਕਹਿੰਦੀ ਹੈ ਕਿ ਸੁਣੋ ਸਾਰੇ ਦੇ ਸਾਰੇ ਮੁਨੀਓ, ਜਿੰਨੇ ਵੀ ਤੁਸੀਂ ਇਸ ਸਭਾ ਦੇ ਵਿੱਚ ਬੈਠੇ ਹੋਇਓ, ਕਹਿੰਦੀ ਹੈ ਕਿ ਕਹੀ ਸੁਣੀ ਜਿਨ ਸੰਕਰ ਨਿੰਦਾ, ਤੁਹਾਡੇ ਵਿੱਚੋਂ ਜਿੰਨੇ ਵੀ ਸ਼ੰਕਰ ਦੀ ਭਾਵ ਕੇ ਸ਼ਿਵ ਜੀ ਦੀ ਨਿੰਦਿਆ ਕੀਤੀ ਹੈ ਜਾਂ ਜਿੰਨੇ ਵੀ ਉਹਨਾਂ ਦੀ ਨਿੰਦਿਆ ਨੂੰ ਕੰਨਾਂ ਦੇ ਨਾਲ ਸੁਣਿਆ। ਸੋ ਫਲ ਪੁਰਤ ਲਹਿ ਸਭ ਲਾ ਕਾਹੂ, ਭਲੀ ਪਾਂਤ ਪਛਤਾਏ ਪਿਤਾਹੂ। ਕਹਿੰਦੀ ਹੈ ਕਿ ਉਹਨਾਂ ਸਾਰਿਆਂ ਨੂੰ ਉਹਦਾ ਫਲ ਪਾਵ ਕੇ ਮਾੜਾ ਤੁਰਤ ਹੀ ਮਿਲੇਗਾ, ਪਾਵ ਕੇ ਪਿਤਾ ਨੇ ਵੀ ਮੇਰੇ ਨੇ ਚੰਗਾ ਕਰਮ ਨਹੀਂ ਕੀਤਾ, ਆਖਰਕਾਰ ਮੇਰੇ ਪਿਤਾ ਨੂੰ ਵੀ ਪਛਤਾਉਣਾ ਪਵੇਗਾ। ਸੰਤ ਸੰਭੂ ਸ੍ਰੀ ਪਤ ਅਪਵਾਦਾ, ਸੁਣੀਏ ਜਹਾਂ ਤਹ ਅਸਮਰ ਯਾਦਾ। ਕਹਿੰਦੀ ਹੈ ਕਿ ਜਿੱਥੇ ਸੰਤ ਦਾ, ਜਿੱਥੇ ਸ਼ਿਵ ਜੀ ਦਾ ਤੇ ਜਿੱਥੇ ਵਿਸ਼ਨੂੰ ਦਾ ਅਪ ਜਸ ਹੋਵੇ, ਜਿੱਥੇ ਸੰਤ ਦੀ ਸ਼ਿਵ ਜੀ ਦੀ ਅਤੇ ਵਿਸ਼ਨੂੰ ਦੀ ਨਿੰਦਿਆ ਹੋਵੇ, ਉਹ ਸੁਣਨੀ ਕਦੇ ਵੀ ਵਾਜਬ ਨਹੀਂ ਹੈ। ਭਾਵ ਕਿ ਐਸਾ ਵਾਜਬ ਹੀ ਨਹੀਂ ਹੈ ਕਿ ਇਹਨਾਂ ਤਿੰਨਾਂ ਦੀ ਜਿਹੜੀ ਨਿੰਦਿਆ ਹੈ ਜਾਂ ਇਹਨਾਂ ਤਿੰਨਾਂ ਦੀ ਨਿੰਦਿਆ ਕੀਤੀ ਜਾਵੇ। ਕ੍ਰੋਧ ਰੂਪ ਧਰ ਲਿਆ ਭਿਅੰਕਰ, ਬਚਨ ਕਿਹਾ ਨਾਰੀ ਸ਼ਿਵ ਸ਼ੰਕਰ। ਸੁਣੋ ਸਭਾ ਦੇ ਲੋਕੋ ਸਾਰੇ, ਦੇਵ ਮੁਨੀਸ਼ਰ ਰਿਖੀ ਜੋ ਭਾਰੇ, ਜੋ ਨਿੰਦਕ ਸ਼ਿਵ ਪਤੀ ਗੋਸਾਈ, ਫਲ ਪਾਵਣ ਪਛਤਾਣ ਸਦਾ ਹੀ, ਸ਼ਿਵ ਵਿਸ਼ਨੂੰ ਅਪਵਾਦ ਨਾ ਕਰੀਏ, ਜੇ ਕਰੀਏ ਸੜ ਅਗਨੀ ਮਰੀਏ। ਭਾਵ ਕੇ ਕਦੇ ਵੀ ਸ਼ਿਵ ਜੀ ਦਾ ਤੇ ਵਿਸ਼ਨੂੰ ਦਾ ਜਿਹੜਾ ਅਪਵਾਦ ਹੈ, ਨਿਰਾਦਰ ਹੈ, ਉਹ ਨਹੀਂ ਕਰਨਾ ਚਾਹੀਦਾ, ਨਾ ਇਹਨਾਂ ਦੀ ਨਿੰਦਿਆ ਕਰਨੀ ਚਾਹੀਦੀ ਹੈ। ਪਰ ਜੇਕਰ ਕੋਈ ਕਰਦਾ ਤੇ ਫਿਰ ਉਹਨੂੰ ਚਾਹੀਦਾ ਹੈ ਕਿ ਉਹਦਾ ਪਛਤਾਵਾ ਇਹ ਹੋਵੇਗਾ, ਉਹਦਾ ਅੰਜਾਮ ਇਹ ਹੋਵੇਗਾ ਕਿ ਜੇਕਰ ਅੱਗ ਦੇ ਵਿੱਚ ਉਹ ਜਿਉਂਦਾ ਸੜ ਜਾਵੇ ਤਾਂ ਇਹ ਪਾਪ ਲੱਥ ਸਕਦਾ। ਸੁਣੀਏ ਜਹਾਂ ਤਹਾਂ ਅਸ ਮਰਯਾਦਾ, ਕਹਿੰਦੀ ਹੈ ਸਤੀ ਕਿ ਅਜਿਹੀ ਜਿਹੜੀ ਮਰਯਾਦਾ ਹੈ ਉਹ ਲਿਖੀ ਹੋਈ ਹੈ ਕਿ ਜਿਹੜਾ ਨਿੰਦਿਆ ਕਰਦਾ ਜਾਂ ਨਿੰਦਿਆ ਸੁਣਦਾ। ਕਾਟੀਏ ਤਾਸ ਜੀਵ ਜੋ ਬਸਾਈ, ਸ਼ਰਵਣ ਮੋਦ ਨਾ ਚਲੇ ਪਰਾਈ। ਭਾਵ ਕੇ ਜਿੱਥੇ ਇਹਨਾਂ ਦੀ ਨਿੰਦਿਆ ਹੋ ਰਹੀ ਹੋਵੇ ਉੱਥੇ ਜੇਕਰ ਤੇ ਮਨੁੱਖ ਦਾ ਵਸ ਚੱਲਦਾ, ਜੇਕਰ ਉਹਦਾ ਜ਼ੋਰ ਪੈਂਦਾ ਤੇ ਜਿਹੜਾ ਨਿੰਦਿਆ ਕਰਦਾ ਹੈ ਉਹਦੀ ਜੀਵ ਨੂੰ ਤੁਰੰਤ ਕੱਟ ਦੇਣਾ ਚਾਹੀਦਾ। ਪਰ ਜੇਕਰ ਇੰਨੀ ਸਮਰੱਥਾ ਨਹੀਂ ਹੈ ਕਿ ਉਹ ਇੰਨਾ ਤਗੜਾ ਨਹੀਂ ਹੈ ਕਿ ਨਿੰਦਿਆ ਕਰਨ ਵਾਲੇ ਦੀ ਜੀਵ ਉਹ ਨਹੀਂ ਕੱਟ ਸਕਦਾ, ਤੇ ਫਿਰ ਉਸ ਨੂੰ ਚਾਹੀਦਾ ਕਿ ਚੁੱਪ ਕਰਕੇ ਆਪਣੇ ਕੰਨ ਬੰਦ ਕਰਕੇ ਉਥੋਂ ਚਲਿਆ ਜਾਵੇ ਜਿੱਥੇ ਨਿੰਦਿਆ ਹੋ ਰਹੀ ਹੋਵੇ। ਜਗਤ ਆਤਮਾ ਮਹੇਸ਼ ਪੁਰਾਰੀ, ਜਗਤ ਜਨਕ ਸਭ ਕੇ ਹਿਤਕਾਰੀ। ਸਤੀ ਨੇ ਆਖਿਆ ਕਿ ਮੇਰੇ ਜਿਹੜੇ ਪਤੀ ਨੇ ਮਹੇਸ਼ ਸ਼ਿਵ ਜੀ, ਉਹ ਜਗਤ ਦੀ ਆਤਮਾ ਨੇ, ਇਸ ਤੋਂ ਇਲਾਵਾ ਸਾਰੇ ਜਗਤ ਦੇ ਪਿਤਾ ਸਰੂਪ ਨੇ ਤੇ ਸਾਰਿਆਂ ਦਾ ਉਹ ਹਿੱਤ ਕਰਨ ਵਾਲੇ ਨੇ। ਪਿਤਾ ਮੰਦ ਮਤ ਨਿੰਦਤ ਤੇ ਹੀ, ਦਛ ਸੁਕਰ ਸੰਭਵ ਹੈ ਦੇਹੀ। ਪਰ ਕਹਿੰਦੀ ਹੈ ਸਤੀ ਕਿ ਮੈਂ ਬਾਕੀਆਂ ਨੂੰ ਕੀ ਆਖਣਾ ਹੈ, ਮੇਰਾ ਜਿਹੜਾ ਖੁਦ ਦਾ ਪਿਤਾ ਹੈ ਉਹੀ ਨਿੰਦਕ ਹੈ, ਉਹਨੇ ਮੇਰੇ ਪਤੀ ਦੀ ਨਿੰਦਿਆ ਕੀਤੀ ਹੈ, ਮੇਰੇ ਪਤੀ ਨੇ, ਤੇ ਕਹਿੰਦੀ ਹੈ ਕਿ ਮੇਰੀ ਵੀ ਵੱਧ ਕਿਸਮਤੀ ਹੈ ਕਿ ਮੈਂ ਉਹਦੀ ਲੜਕੀ ਹਾਂ, ਭਾਵ ਕਿ ਉਹਦੇ ਬਿੰਦ ਤੋਂ ਮੇਰਾ ਜਨਮ ਹੋਇਆ, ਇਸ ਕਰਕੇ ਮੇਰਾ ਜਿਹੜਾ ਸਰੀਰ ਹੈ ਉਹ ਵੀ ਅਪਵਿੱਤਰ ਹੋ ਗਿਆ। ਤਾਜੀ ਉਹ ਤੁਰਤ ਦੇਹ ਤੇ ਹੇਤੂ, ਉੱਠ ਤਰ ਚੰਦਰ ਮੌਲ ਤ੍ਰਿਸ਼ ਕੇਤੂ। ਕਹਿੰਦੀ ਹੈ ਕਿ ਇਸ ਕਰਕੇ ਚੰਦਰਮਾ ਨੂੰ ਆਪਣੇ ਮਸਤ ਚੰਦਰਮਾ ਨੂੰ ਆਪਣੇ ਮੱਥੇ ਤੇ ਧਾਰਨ ਕਰਨ ਵਾਲੇ ਸ਼ਿਵ ਜੀ ਨੂੰ ਆਪਣੇ ਹਿਰਦੇ ਦੇ ਵਿੱਚ ਮੈਂ ਵਸਾ ਕੇ ਆਪਣਾ ਸਰੀਰ ਵੀ ਹੁਣੇ ਤੁਹਾਡੇ ਸਾਰਿਆਂ ਦੇ ਸਾਹਮਣੇ ਵਿਨਾਸ਼ ਕਰ ਦਵਾਂਗੀ, ਕਿਉਂਕਿ ਮੇਰਾ ਜਿਹੜਾ ਸਰੀਰ ਹੈ ਇਸ ਕਰਕੇ ਅਪਵਿੱਤਰ ਹੋ ਗਿਆ, ਕਿਉਂਕਿ ਮੇਰਾ ਪਿਤਾ ਨੰਦਕ ਹੈ ਤੇ ਪਿਤਾ ਦੇ ਵੀਰਜ ਤੋਂ ਮੇਰਾ ਜਨਮ ਹੋਇਆ, ਮੇਰਾ ਸਰੀਰ ਬਣਿਆ। ਅਸ ਕਹਿ ਜੋਗ ਅਗਨ ਤਨ ਜਾਰਾ ਪਾਇਓ ਸਕਲ ਮਖ ਹਾਹਾਕਾਰਾ। ਗ੍ਰੰਥਾਕਾਰ ਤੁਲਸੀਦਾਸ ਜੀ ਬਿਆਨ ਕਰਦੇ ਨੇ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਫਿਰ ਸਤੀ ਨੇ ਯੋਗ ਅਗਨੀ ਨੂੰ ਪ੍ਰਜਵਲਿਤ ਕੀਤਾ ਹੈ। ਯੋਗ ਅਗਨੀ ਪੈਦਾ ਕਰਕੇ ਫਿਰ ਉਸ ਯੋਗ ਅਗਨੀ ਦੇ ਵਿੱਚ ਹੀ ਉਹਨੇ ਆਪਣੇ ਪੂਰੇ ਸਰੀਰ ਨੂੰ ਸਾੜ ਦਿੱਤਾ। ਭਾਇਓ ਸਕਲ ਮਖ ਹਾਹਾਕਾਰਾ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਭਸਮ ਕਰ ਦਿੱਤਾ ਤੇ ਯੱਗ ਮੰਡਪ ਦੇ ਵਿੱਚ ਫਿਰ ਹਾਹਾਕਾਰ ਮਚ ਗਈ ਹੈ। ਇਸ ਪ੍ਰਕਾਰ ਦੇ ਨਾਲ ਤੁਲਸੀਦਾਸ ਜੀ ਨੇ ਬਿਆਨ ਕੀਤਾ ਹੈ। ਇਸ ਤੋਂ ਇਲਾਵਾ ਹਰਪਾਲ ਸਿੰਘ ਜੀ ਜਿਹੜੇ ਬੇਦੀ ਨੇ ਉਹ ਥੋੜਾ ਵੱਖਰੇ ਪ੍ਰਕਾਰ ਦੇ ਨਾਲ ਇਸ ਨੂੰ ਬਿਆਨ ਕਰਦੇ ਨੇ। ਨਿੰਦਕ ਦੀ ਜੀਭਾ ਕੱਟ ਪਾਵੋ ਜਾਂ ਕੰਨ ਮੂੰਦੋ ਤੁਰਤ ਨਸਾਵੋ, ਜਗਤ ਪਤੀ ਸ਼ਿਵ ਸ਼ੰਭੂ ਪਿਆਰੇ ਉਹ ਹਨ ਮੇਰੀ ਅੱਖ ਦੇ ਤਾਰੇ, ਪਿਤਾ ਮੂੜ ਮਤ ਨਿੰਦਕ ਭਾਰੀ ਮੈਂ ਉਪਜੀ ਕਿਉਂ ਬੀਜ ਨਚਾਰੀ, ਹਿਰਦੈ ਧਿਆਨ ਸਤੀ ਸ਼ਿਵ ਕਰਕੇ। ਇਸ ਪ੍ਰਕਾਰ ਬੋਲੀ ਜੀ ਭਰ ਕੇ ਦੇ ਪਲੀਤ ਜਗ ਅਗਨੀ ਪਾਵਾਂ, ਸ਼ਿਵ ਵਿਭੂਤ ਸ਼ਿਵ ਤੋਂ ਬਲ ਜਾਵਾਂ, ਏਕ ਅਗਨੀ ਛਾਲ ਲਗਾਈ ਸਭ ਨੇ ਹਾਹਾਕਾਰ ਮਚਾਈ। ਇਸ ਪ੍ਰਕਾਰ ਦੇ ਨਾਲ ਹਰਪਾਲ ਸਿੰਘ ਜੀ ਬੇਦੀ ਲਿਖਦੇ ਨੇ ਕਿ ਉਸ ਜੱਗ ਦੇ ਵਿੱਚ ਹੀ ਉਹਨੇ ਛਾਲ ਮਾਰ ਦਿੱਤੀ ਤੇ ਫਿਰ ਉਹ ਸੜ ਗਈ। ਪਰ ਦੂਜੇ ਪਾਸੇ ਤੁਲਸੀਦਾਸ ਜੀ ਬਿਆਨ ਕਰਦੇ ਨੇ ਕਿ ਯੋਗ ਅਗਨੀ ਦੇ ਨਾਲ ਉਹਨੇ ਆਪਣੇ ਸਰੀਰ ਨੂੰ ਸਾੜਿਆ। ਕਈ ਜਿਹੜੇ ਵੱਖਰੇ ਇਤਿਹਾਸਕਾਰ ਨੇ ਉਹ ਵੱਖਰੇ ਵੱਖਰੇ ਪ੍ਰਕਾਰ ਦੇ ਨਾਲ ਹੀ ਇਸ ਨੂੰ ਬਿਆਨ ਕਰਦੇ ਨੇ। ਇਸ ਤੋਂ ਇਲਾਵਾ ਕਈਆਂ ਇਤਿਹਾਸਕਾਰਾਂ ਨੇ ਇਹ ਲਿਖਿਆ ਕਿ ਜਦੋਂ ਜੱਗ ਦੇ ਵਿੱਚ ਸਤੀ ਨੇ ਛਾਲ ਮਾਰੀ ਅਜੇ ਪੂਰੇ ਤਰੀਕੇ ਦੇ ਨਾਲ ਉਹਦਾ ਸਰੀਰ ਸੜਿਆ ਨਹੀਂ ਸੀ, ਇੰਨੇ ਚਿਰ ਨੂੰ ਸ਼ਿਵ ਜੀ ਉੱਥੇ ਪਹੁੰਚ ਗਏ। ਉਹਨਾਂ ਨੇ ਫਿਰ ਆਣ ਕੇ ਤੁਰੰਤ ਹੀ ਆਪਣੇ ਸਹੁਰੇ ਦਾ ਭਾਵ ਕੇ ਦਛ ਦਾ ਸਿਰ ਕੱਟ ਦਿੱਤਾ, ਉਹਨੂੰ ਮਾਰ ਦਿੱਤਾ ਤੇ ਜਿਹੜੀ ਅੱਧ ਸੜੀ ਸਤੀ ਸੀ ਉਹਨੂੰ ਯੱਗ ਦੇ ਵਿੱਚੋਂ ਬਾਹਰ ਕੱਢਿਆ, ਆਪਣੇ ਮੋਢੇ ਤੇ ਚੁੱਕਿਆ ਤੇ ਫਿਰ ਉਸ ਨੂੰ ਲੈ ਕੇ ਚੱਲ ਪਏ। ਕਾਫੀ ਦਿਨ ਇਸੇ ਪ੍ਰਕਾਰ ਦੇ ਨਾਲ ਸ਼ਿਵ ਜੀ ਘੁੰਮਦੇ ਰਹੇ। ਵਿਦਵਾਨ ਪੁਰਸ਼ਾਂ ਨੇ ਲਿਖਿਆ ਗ੍ਰੰਥਾਂ ਦੇ ਵਿੱਚ ਕਿ ਫਿਰ ਐਸੀ ਜਦੋਂ ਦੁਰਦਸ਼ਾ ਵੇਖੀ ਹੈ ਸਤੀ ਦੀ ਜਿਹੜੀ ਮਰ ਚੁੱਕੀ ਸੀ ਪਰ ਪੂਰਾ ਉਹਦਾ ਸਰੀਰ ਨਹੀਂ ਸੀ ਸੜਿਆ, ਜਦੋਂ ਸਤੀ ਦੀ ਐਸੀ ਹਾਲਤ ਵੇਖੀ ਵਿਸ਼ਨੂੰ ਨੇ ਤੇ ਫਿਰ ਵਿਸ਼ਨੂੰ ਨੇ ਆਪਣਾ ਸੁਦਰਸ਼ਨ ਚੱਕਰ ਛੱਡਿਆ ਤੇ ਜਿਸ ਸੁਦਰਸ਼ਨ ਚੱਕਰ ਨੇ ਟੁਕੜੇ ਟੁਕੜੇ ਉਸ ਸਤੀ ਦੀ ਲੋਥ ਦੇ ਕਰ ਦਿੱਤੇ। ਇਸ ਤੋਂ ਇਲਾਵਾ ਐਸਾ ਵਿਦਵਾਨ ਲਿਖਦੇ ਨੇ ਕਿ ਵੱਖਰੇ ਵੱਖਰੇ ਅੰਗ ਵੱਖਰੀ ਵੱਖਰੀ ਥਾਂ ਦੇ ਉੱਤੇ ਉਹਦੇ ਡਿੱਗੇ ਤੇ ਉੱਥੇ ਹੀ ਦੇਵੀ ਦੇ ਮੰਦਰ ਬਣ ਗਏ। ਜਿਸ ਤਰ੍ਹਾਂ ਕਿ ਜਿੱਥੇ ਅੱਖਾਂ ਡਿੱਗੀਆਂ ਸਤੀ ਦੀਆਂ ਨੈਣਾ ਦੇਵੀ, ਇਸੇ ਕਰਕੇ ਵਿਦਵਾਨ ਕਹਿੰਦੇ ਨੇ ਉਸ ਨੂੰ ਆਖਿਆ ਜਾਂਦਾ ਹੈ ਕਿ ਨੈਣ ਭਾਵ ਕੇ ਅੱਖਾਂ ਉਹਦੀਆਂ ਇਸ ਜਗ੍ਹਾ ਦੇ ਉੱਤੇ ਡਿੱਗੀਆਂ ਸੀ। ਇਸ ਤੋਂ ਇਲਾਵਾ ਜਵਾਲਾਮੁਖੀ ਦਾ ਇੱਕ ਮੰਦਰ ਹੈ, ਬਹੁਤ ਪ੍ਰਸਿੱਧ ਮੰਦਰ ਹੈ, ਇਹ ਵੀ ਆਖਿਆ ਜਾਂਦਾ ਹੈ ਕਿ ਜੀਵ ਜਿਹੜੀ ਸੀ ਸਤੀ ਦੀ ਉਸ ਜਗ੍ਹਾ ਦੇ ਉੱਤੇ ਡਿੱਗੀ ਸੀ, ਇਸ ਕਰਕੇ ਉਹ ਜਵਾਲਾਮੁਖੀ ਹੈ। ਇਸ ਪ੍ਰਕਾਰ ਦੇ ਨਾਲ ਕਰੀਬ 33-34 ਤੋਂ ਵੱਧ ਉਹਦੀਆਂ ਜਗ੍ਹਾਵਾਂ ਦੇ ਉੱਤੇ ਜਿਹੜੇ ਅੰਗ ਸੀ ਡਿੱਗੇ, ਹਰ ਇੱਕ ਜਗ੍ਹਾ ਦੇ ਉੱਤੇ ਮੰਦਰ ਬਣਿਆ। ਸੋ ਇਸ ਪ੍ਰਕਾਰ ਦੇ ਨਾਲ ਵੀ ਕਈ ਇਤਿਹਾਸਕਾਰਾਂ ਨੇ ਇਸ ਗੱਲ ਨੂੰ ਬਿਆਨ ਕੀਤਾ, ਪਰ ਤੁਲਸੀਦਾਸ ਜੀ ਇਹਨਾਂ ਗੱਲਾਂ ਦੇ ਨਾਲ ਸਹਿਮਤ ਨਹੀਂ ਹਨ। ਉਹਨਾਂ ਦਾ ਕਹਿਣ ਦਾ ਭਾਵ ਇਹ ਹੈ ਕਿ ਯੋਗ ਅਗਨੀ ਦੇ ਨਾਲ ਹੀ ਉਹ ਸੜ ਕੇ ਮਰ ਗਈ ਤੇ ਫਿਰ ਜਗ ਮੰਡਪ ਦੇ ਵਿੱਚ ਹਾਹਾਕਾਰ ਮਚ ਗਈ। ਇਸ ਤੋਂ ਇਲਾਵਾ ਦਛ ਦੇ ਮਾਰਨ ਦਾ ਵੀ ਜ਼ਿਕਰ ਨਹੀਂ ਆਉਂਦਾ ਕਿ ਸ਼ਿਵ ਜੀ ਨੇ ਉਸ ਨੂੰ ਮਾਰਿਆ ਹੋਵੇ। ਅੱਗੇ ਇਸ ਗੱਲ ਦਾ ਖੁਲਾਸਾ ਹੋਵੇਗਾ। ਸਤੀ ਮਰਨ ਸੁਣ ਸਾਂਭ ਗਨ ਲਗੇ ਕਰਨ ਮਖ ਖੀਸ, ਜਗ ਬਿਦਾਂਸ ਬਿਲੋਕ ਪ੍ਰਿਗ ਰੱਛਾ ਕੀਨ ਮੁਨੀਸ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਸਤੀ ਮਰ ਗਈ ਤੇ ਜਿਹੜੇ ਗਣ ਆਏ ਹੋਏ ਸਨ ਸਤੀ ਦੀ ਰੱਖਿਆ ਦੇ ਵਾਸਤੇ ਸ਼ਿਵ ਜੀ ਦੇ ਗਣ, ਉਹਨਾਂ ਨੇ ਫਿਰ ਕਵੀ ਜੀ ਲਿਖਦੇ ਨੇ ਕਿ ਉਸ ਜੱਗ ਨੂੰ ਵਿਨਾਸ਼ ਕਰਨ ਦਾ ਯਤਨ ਕੀਤਾ, ਭਾਵ ਕਿ ਉਹ ਜੱਗ ਨੂੰ विनाश करन लगे ते फिर एक प्रिगु मुनि सी ओ जड़ा कि उस जग दे विच पहुंचया होया सी ओने इना सारिया नू रोकया ते इना दी नाले जान बचाई ते नाले इना दा जग विनाश होन तो उस प्रिगु ने बचाया। सती शिवा तो सदके हो गई मैल दिलां दी सारी धो गई सती मरण सुन शिवगण सारे रो भरे जग कम विगाड़े ए तक प्रिगु मुनीशर भारी सब देवन दी पैज सवारी बिगन विनाश करे बल तारी रुद्र गणा तो जान बचाली। ओ जेड़े रुद्र दे पाव के शिवजी दे गण सन ओ बड़े बलकारी सन जिन्हां ने नाले जग नू विनाश करना सी ते नाले सारिया नू मार देना सी पर कवि जी लिखते ने के प्रिगु मुनि ने उन्हां तो रखिया कीते ते उन्हां तो जान सारिया दी उसने बचा ली। समाचार सब सकर पाए वीर पदर कह कोप पठाए ते जदों ए समाचार ए खबर पहुंची है शिवजी दे कोल ते कवि जी लिखदे ने के फिर ओना ने गुस्से नू तारण करके वीर पदर नू भेजिया जग दा विनाश करन दे वास्ते। हुण वायु पुराण दे विच वीर पद्दर दे वास्ते लिखिया होया कि शिवजी ने अपने मुंह दे विचों इस नू पैदा कीता उचेचे रूप दे विच उस वेले के जदों जग ओदा दक्ष दा नास करना सी मुंह दे विचों पैदा होया। इस तों इलावा इतिहासकारां ने लिखिया कि इस वीर पद्दर दे 1000 सिर सन ते 2000 बाहां सन इस प्रकार दे नाल लिखिया होया। इस तों इलावा दसम ग्रंथ दे विच सतगुरु गोविंद सिंह सच्चे पातशाह जी वीर पद्दर दे वास्ते लिखदे ने कि शिवजी दीआं जड़ावां दे विचों ए वीर पद्दर पैदा होया। सो मेरा सिर्फ कहण तों भाव है कि उस वेले शिवजी ने क्रोध दे नाल वीर पद्दर नूं भेजिआ कि जा के दक्ष दे जग नूं विनाश कर दे खत्म कर दे। जग बिदंस जाए तिन कीना सकल सुरन बेदवत फल दीना। फिर शिवजी दी आग्या दे नाल ओदे हुक्म दे नाल वीर पद्दर पहुंचिया उन्ने जाके सारे दा सारा जग दक्ष दा विनाश कर दिता जिन्नू कोई रोक नहीं सकिया। फिर कवि जी लिखदे ने के जिन्ने भी देवते सन उन्ना सारिया नू उन्ने बहुत वड्डे दंड दिते पाव के उन्ना दी कीती दा फल भुगताया। पै जग बिदत दक्ष गत सोई जस कुछ संभ बेमुख है होई। इस तों इलावा ग्रंथाकार जी इस गल दा भी बयान करदे ने कि जेड़ा दक्ष सी ओदी भी हालत इस प्रकार दे नाल ही होई है कि जिस तरह दी हालत शिवजी तों बेमुख मनुखां दी हुंदी। यह इतिहास सगल जग जानी ताते मैं संक्षेप बखानी। ग्रंथाकार तुलसीदास जी बयान करदे ने कि इस इतिहास नू सारी दुनिया जानदी है सारा जगत जानदा है ताते मैं संक्षेप बखानी। इसे करके कवि जी लिखदे ने कि मैं बड़े संक्षेप दे नाल इस विथिया नू बयान कीता है। समाचार सब शंकर सुन के हान लाभ हिरदे विच गुण के हुण फिर वीर पद्दर शिव कल्ले रो रूप कैलाश तों चले जग होम दा नाश कराया सब देवां नू दंड दिवाया जो जो निंदक शिव दा पाया उस नू जड़ तों मार मुकाया एगत दक्ष प्रजापत होई देख दुख दुनिया सब रोई मंद हाल उस दा जानो जो जन निंदक गुरु पछाणो लिख संखेप वार्ता गाई तुलसी ने जो सुनी सुनाई। पाव के तुलसी दास ने ए बड़ी संखेप जड़ी वार्ता है उस नू बयान कीता है। सती मरे हर बर मांगा जन्म जन्म सेव पद अनुरागा। इस तो अलावा ग्रंथाकार तुलसी दास जी बयान करदे ने कि मरण तो पहला सती ने प्रभु दे चरणा दे विच विचों एक वरदान मंगया सी सती ने वरदान मंगया सी के जन्म जन्म तक मेरा जड़ा प्यार है वह शिव जी दे चरणा दे नाल ही होना चाहिए। तेह कार नहिं ग्रह ग्रह जाई जन्मी पार्वती मन पाई। इसे करके कवि जी लिखते ने कि ओदे वरदान मंगण दे सदका फिर सती मरण तो बाद हिम गिर ग्रह जाई पाव के हिम दा पाव हुंदा बर्फ गिर दा पाव हुंदा के पहाड़ पाव के हिमाला पर्वत दे घर दे विच इसने जन्म लिया है। कवि जी लिखते ने कि पार्वती दे रूप दे विच फिर इस सती ने अपने दूसरे जन्म नु धारण किया भाव के पुनर जन्म होया सती दा पार्वती दे स्वरूप दे विच। मरण समय वर लिया भवानी जे तू सती सत कर जानी चरण कमल दे विच समावा शिव शंकर धूड़ी बन जावा। इसे लई हिम आलै जाई पार्वती तन तर के आई। इसे करके कवि जी लिखते ने कि हिम आले दे कर दे वे जाई है हिम दा पाव हुंदा बर्फ आले दा पाव हुंदा कर पाव के जड़ा पहाड़ बर्फ दा ही कर है हिमाला पर्वत भी आख्या जा सकता है। इस तो अलावा इस नू हिमाला भी आख्या जा सकता है। इस तो अलावा होर भी जिवें के आंचल हुंदा है हिमाचल कह देने आपां जिवें हिमाचल प्रदेश है हिम दा पाव बर्फ हुंदा है आंचल तो पाव के जिस दा आंचल ही बर्फ दे नाल टक्या है हिमाचल भी कह सकदे आ हिमाला पहाड़ भी इस नूं कह सकदे आ पाव के उस दे घर दे विच पार्वती दे रूप दे विच इसने अपना दूजा जन्म धारण किया। जब ते उमा सेल ग्रह जाई सकल सिद्ध संपत तह छाई। ग्रंथाकार तुलसीदास जी बयान करदे ने कि जदों दा उमा ने जदों दा पार्वती ने उस पहाड़ दे घर दे विच जाके जन्म लिया है उदों तो लैके जिन्नियां रिद्धियां सिद्धियां ते संपतां ने उह कवि जी लिखदे ने कि उत्थे प्रफुल्लित हो गईआं ने। जह तह मुनि स्वाश्रम कीने उचित बास हिम पूदर देने। उदो तो लैके ग्रंथाकार जी लिखते ने कि मुनिया ने इधर उधर अपने आश्रम उस पहाड़ ते बना ले ने। इस तो अलावा ग्रंथाकार जी लिखते ने उचित बास हिम पूदर देने पाव के हिमाला ने चंगी जगह उन्हां ऋषियां मुनिया नू अपने आश्रम बनाउण दे वास्ते प्रदान कीती। इस प्रकार दी जिहड़ी बरकत सी उह कवि जी लिखते ने कि पार्वती दे जन्म दे नाल हो गई। नौ निध रिद्ध सिद्ध नाल ले आई हिमगर तारी बहुत वडाई सब रिखियां ने दई वधाई नित प्रति जय जयकार बुलाई हिम भूदर दर डेरे लाए ऋषि मुनीश्वर मंगल गाए। ऋषिया मुनिया ने मंगल गाए ने खुशियां मनाईया ने। इस तो अलावा उन्हां ने हिम भूदर दे पाव के पहाड़ दे उते अपने डेरे जमा ले। सादा समुन फल सहत सब दम नव नाना जात प्रगटे सुंदर सैल पर मन आकर बहो पांत। इस तो अलावा ग्रंथाकार तुलसीदास जी बयान करदे ने कि सदा सुमन फल सहत सब उस जगह दे उते कवि जी लिखदे ने कि हमेशा जेडे नवे रुख ने ਉਹ ਫਲਾਂ ਤੇ ਫੁੱਲਾਂ ਦੇ ਨਾਲ ਹੁਣ ਲੱਦੇ ਰਹਿਣ ਲੱਗੇ ਨੇ। ਪ੍ਰਗਟੀ ਸੁੰਦਰ ਸੈਲ ਪਰ ਮਨ ਆਕਰ ਬਹੁ ਪਾਂਤ। ਇਸ ਤੋਂ ਇਲਾਵਾ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਬਹੁਤ ਤਰ੍ਹਾਂ ਦੀਆਂ ਮਣੀਆਂ ਦੀਆਂ ਜਿਵੇਂ ਖਾਣਾ ਪ੍ਰਗਟ ਹੋ ਗਈਆਂ ਹੋਣ ਇਸ ਪ੍ਰਕਾਰ ਦੇ ਨਾਲ ਉਸ ਪਹਾੜ ਦੀ ਸੋਭਾ ਪਾਰਵਤੀ ਦੇ ਜਨਮ ਦੇ ਨਾਲ ਵੱਧ ਗਈ। ਇਸ ਪ੍ਰਕਾਰ ਦੇ ਨਾਲ ਹੁਣ ਤੁਲਸੀਦਾਸ ਜੀ ਨੇ ਬਿਆਨ ਕੀਤਾ ਹੈ ਕਿ ਸਤੀ ਦੀ ਮੌਤ ਤੋਂ ਬਾਅਦ ਉਹਦਾ ਪੁਨਰ ਜਨਮ ਹੋਇਆ ਪਾਰਵਤੀ ਦੇ ਰੂਪ ਦੇ ਵਿੱਚ ਤੇ ਹਿਮਾਲੇ ਦੇ ਘਰ ਦੇ ਵਿੱਚ ਪੁੱਤਰੀ ਬਣ ਕੇ ਫਿਰ ਪਾਰਵਤੀ ਨੇ ਜਨਮ ਨੂੰ ਧਾਰਨ ਕੀਤਾ। ਇਸ ਪ੍ਰਕਾਰ ਦੇ ਨਾਲ ਕਵੀ ਜੀ ਨੇ ਬਿਆਨ ਕੀਤਾ। ਸੋ ਸਾਧ ਸੰਗਤ ਜੀ ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਤੁਲਸੀਦਾਸ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। अगे जो सतगुरु सचे पातशाह जी दी रजा होवेगी उसे तरह वरतेगी। अज इनिया ही अर्जा करदा होया मैं इथे ही कथा नू विश्राम दे के सारी सात संगत तो खिमा दा जाचक। हे अचूत हे पार ब्रह्म अविनाशी अगनास, हे पूरन हे सर्ब मैं दुख पंजन गुणतास, हे संगी हे निरंकार हे निर्गुण सब टेक, हे गोविंद हे गुण निदान जाके सदा विवेक, हे अपरंपर हर हरे है पी होवन हार, हे संता कै सदा संग ने धाराया धार, हे ठाकुर हो दास रो मैं निर्गुण गुण नहीं कोय, नानक दी जय नाम दान राखो ही है परोय, जाही कुल ते प्रगट हो ताही कुल को नाम, पुन द्वादस गुरिंड को मेरी है परोय।